शुभ मत श्री हर राय
नमो कर
जोरी नमो कर
सिंह अजी पुन पुन सीसा
बंदो
बार बार जगदीसा
एकंकार सतगुरु ते प्रसाद
सचोए
आहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदो कर
अनुराग
गुरु ग्रंथ साहिब उदद बंदो कर अनुराग
सतनाम श्री वाहिगुरु साहिब जीओ दोहरा हम पतशाही सतगुर दई हन्ने हन्ने लाए जै जै बहे जमीन मल तें तें तख्त बनाए
वाहिगुरु जी का खालसा वाहिगुरु जी की फतेह। परम सत्कार योग सन्मान योग सतगुरां दी साजी और नवाजी हुई गुरु का खास रूप गुरु खालसा साध संगत जीओ वडभागी हर संगत पावै भागहीन भरम चोटा खावै वड्या भागा वाले हो के सतगुरु दीन दयाल जगत गुरु श्री गुरु ग्रंथ साहिब जी महाराज जी की पवित्र हजूरी च सद्या वेले दे सजे हुए दवाना च हाजरियां भर के एकत्र हो के नौवें पातशाह जगत गुरु श्री गुरु तेग बहादुर साहिब जी महाराज जी दियां खुशियां प्राप्त कर रहे गुरु खालसे पंथ का इतिहास श्री गुर पंथ प्रकाश की लड़ीवार कथा बहुत ही अदब सत्कार ते शरदा सहित आप जी सरवण कर रहे भाई साहब भाई रतन सिंह जी ने यह कथा बड़ी शरदा नाल गुरु पंथ नू गुरु कलगी धर दा रूप जान के लिखी जिस वक्त खालसे ने भीलोवाल नगर दे विच तुरकां दे दल नू सोधिया तो सूबे लाहौर ने सोचिया एक गलों चंगा होया है क्योंकि दिल्ली तो एक हज़ार सूरमा जिहड़ा आया सी अतौला खां दी अगवाई च उन्होंने मेरे कोलों टैक्स मंगना सी जे टैक्स मेरे कोल है नहीं सी देण नूं उन्होंने मैनू पकड़ के बादशाह कोल लै जाना सी एक गलों चंगा होया कि वह दुश्मन मर गया खालसे दे कोले ने भाई सुबेग सिंह नूं भेजिया एक लख रुपया नगदी दे के नवाबी दे के कि पंथ नूं बेनती करो कि अद्धे पंजाब दी सूबेदारी नवाबी तुहाडी, तुहाडा मामला तुहाडा टैक्स तुहाडे कोल पहुँच जाया करेगा। तुसीं अपने गुरधामां च रह के गुरुधामां दी सेवा कराओ। भाई सुबेग सिंह जी जंबर नवाबी दी खिलत लै के पग लै के लाहौर तो श्री अमृतसर साहब अकाल तख्त साहब ते हाजर होए। उस वेले पंथ की अगवाई करने वाले दीवान दरबारा सिंह जी, जथेदार दीवान दरबारा सिंह जी सन। भाई सुबेग सिंह जी ने पंथ के चरणा च हाजरी भरी, अपनी अरदास बेनती करवाई, लख रुपया भेट किया, कई तरह दियां विचारां होईयां। अखीर भाई सुबेग सिंह ने आख्या जी ये तां उन्होंने आप तुहाडे चरणा च नजराना भेजिया, प्रवान करो। पर जिहड़ी नवाबी दी पग सी, जदों दीवान दरबारा सिंह जी नूं कहा कि तुसी जथेदार हो पंथ दे, ते ये दस्तार जिहड़ी है, पग जिहड़ी है, तुसी लै लवो, तो दीवान दरबारा सिंह होणा ने जवाब दिता कि सानूं तां सतगुरां ने सच्ची पातशाही दित्ती है, तो असी पातशाही छड़ के नवाबी क्यों लैनी है। वो कहिंदे फिर किसी होर सिंह नूं दे दो, जिहड़े सिंह को लै के जाण सारे सिंह इनकार कर दें। जिवें भाई नवाब कपूर सिंह होणा नूं नवाबी की पग पंथ भेट कर रहा है, आओ मन बिरतियां एकाग्र करके गुरु खालसे पंथ का इतिहास है, ये शाना मत्ता माना मत्ता इतिहास है, ये ते सानू माण होना चाहिए, ये साडे पुरखियां का इतिहास है। सरवण करन तो पहला गुरु पंथ के चरणा विच उना महान योध्या जिन्हां विच दीवान दरबारा सिंह जी पंथ के दूसरे जथेदार ने, उना तो इलावा शहीद बाबा दीप सिंह जैसे, नवाब कपूर सिंह जैसे, जस्सा सिंह रामगढ़ीए जैसे, भाई बुढ़ा सिंह जी कोटपुरे वाले, उन्हां सारे सिंघां दे चरणां विच हाजरी है अपनी। हाजरी लवाउंदे आखो जी सतनाम श्री
वाहे गुरु साहिब जी,
सतनाम
श्री वाहे गुरु साहिब जी, दोहरा हम पतशाही सतगुर दई हन्ने हन्ने लाए।
सिंह कहन लगे कि सानू तां सतगुरु जी ने पातशाही दित्ती है, हन्ने हन्ने दी पातशाही दित्ती है, यानी कि घोड़े दी काठी दे उत्ते बैठे असी पातशाह जिथे खलो जाइए। हाँ जी,
जै जै बहे जमीन मल तै तै तख्त बनाए।
जिथे जा के असी जमीन मल के बह जाइए, साडा तां तख्त उत्थे ही है, राज तख्त। असी कोई पातशाही तख्त ओह थोड़ी कि जिहड़ा स्पैशल होवे उचेचा होवे, साडा तां पातशाही तख्त उस जगह ते ही है जिथे खालसा बह गया तख्त ला के। हाँ जी,
चौपाई इसी पांत बो सिखन कई।
इसे तरीके नाल सिंघां ने बाकियां ने भी जवाब दे दिता, कोई सिंह कबूल ना करे कि सानू ये नवाबी दी पग नहीं चाहीदी जिहड़ी तुरकां ने भेजी, असी पातशाही छड के नवाबी नहीं लैणी।
हमको लोड़ नवाबी नहीं,
सानू इस नवाबी दी कोई लोड़ नहीं।
उन मांगी कद दई पातशाही,
उन्हां दे कोलों मंगी पातशाही कदे किथे उन्हां ने देनी सी सानू।
पंथ छड बयो कब उनको पाही,
ते कहण लगे उन्हां दे कोलों पंथ छड के उन्हां तुरकां कोलों कदे असी बैठण लगांगे, जे नवाबी देणगे दा मतलब उन्हां कोल साडा बैठना उठना होवेगा। जिहनूं नवाबी मिलेगी उन्हां नूं तुरकां नाल सांझ रखणी पवेगी। कहिंदे असीं पंथ छड्ड के उन्हां तुरकां दे नाल बैठना पसंद नहीं करांगे।
पंथ तुरकन को ऐसो मेल।
खालसे पंथ दा ते तुरकां दा मेल इस तरह है।
बरूद अगन को जैसो खेल।
जिवे अग ते बरूद दोवें कठे रखने। कदे अग ते बरूद नू कठिया रखिया जा सकदा? पंथ ते तुरकां दा मेल नहीं हो सकता। जे नवाबी लवांगे ते सानू तुरकां नाल रल के बहना पवेगा। असी पंथ नू छड के तुरकां नाल किवें बैठीए जदों तुरकां ते पंथ दा मेल इस तरह है जिवें बरूद ते अग दा मेल होवे।
किसे सिंह को यह पी दे हो।
भाई सुबेग सिंह जी ने हथ जोड़े आख्या खालसा जी तुसी केड़ा मंगण गए हो? उन्हां खुद आप तुहाडे चरणा विच नवाबी दी खिलत भेजी है। जे किसे वड्डे सिंह ने नहीं लैनी ते इत्थे सिंह बथेरे ने होर बेअंत सिंह ने। इन्हां सिंघां दे विच्चों किसे सिंह नूं इह वी बख्श दिओ।
टहल करत किस को लख लेहो।
जिहड़ा कोई पंथ दी टहल करन वाला पंथ दा टहलुआ सिंह होवे ओनू ए बख्श दिओ।
कपूर सिंह थो टहल कमावत।
जदों भाई सुबेग सिंह ने इस तरह बेनती कीती ते दीवान दरबारा सिंह ते बाकी सिंघां ने विचार कीती ते चलो गल तां ठीक है, किसी होर सिंह नूं बख्श दिंदे आ जे वड्डे जथेदारां नूं नहीं चाहीदी तां। की वेख्या कि नवाब कपूर सिंह जी हाले चढ़दी जवानी है शरीर ते, ते उह भज भज के सेवा कर रहे ने पंथ दी पखा चलण दी। जिथे किथे सिंह बैठे कदे सज्जे जा के पखा चलदे आ, कदे खब्बे जा के, ते बड़े चा नाल जिहनूं सेवा कहिंदे ना उह सेवा विखावे वाली नहीं। जिवें गुरु अमरदास पातशाह ने कहा ना, हस्ती सिर ज्यों अंकस है अहरण ज्यों सिर दे मन तन आगै राख कै उभी सेव करे। बड़े चा नाल रीझ नाल भज भज के सेवा करदे हन।
दौड़ दौड़ तो पखा चुलावत।
दौड़ दौड़ के पखा चलदे आ वी फलाने सिंह उह बैठे किते इन्हां नूं ना गर्मी लगदी होवे। उधर पखा चल के फिर दूजे पासे जिथे सिंह बैठे उथे एदा हले नाल बड़े चा नाल सेवा करदे हन।
उन चली तेग थी सनमुख कले।
कुछ दिन पहला ही तुरकां नाल एक भेड़ होया सी, जे दो चार दिन पहला ही, ते ताजा फट लगा सी नवाब कपूर सिंह दे चेहरे ते तलवार दा। ए सेवा पंथ विच वड्डी सेवा वी जिन्हें मूहरे हो के मूंह ते शस्त्र चलिया ताजा ही फट लगा सी। आ चेहरे दे उत्ते नक दे नाल ही ना एक तलवार दा फट लगा होया सी नवाब कपूर सिंह होणा दे। हाँ जी,
ऐस सजी जन सस मृग छले।
चेहरे ते ओ लगा ताजा तलवार दा फट इदा लगदा सी बाबा कपूर सिंह जी दे। कहिंदे जिवें चंद्रमा दे विच काले जे रंग दा चटाक नहीं नजर आउंदा, चंद्रमा विच पुन्या दे चंद्रमा च, इदा कहिंदे नवाब कपूर सिंह जी दे चेहरे ते तलवार दा ओ ताजा फट लगा होया ओ नजर आ रहा है।
जखम कच्चो तो लग्यो तत्काल।
आले जखम अलूआ सी, कच्चा सी, यानी कि दो चार दिन पहला ही आले किसे झड़प विच किसे जंग युद्ध दे विच तलवार दा फट लगा सी।
कहें देख उस सिंह निहाल।
सारे सिंघां दा ध्यान नवाब कपूर सिंह वल चला गया। वेखो भाग जागणे सन, पंथ दी दृष्टि पैणी सी, क्योंकि गल होई भी जिहड़ा कोई सेवा करन वाला सिंह आ उहनूं दे दिओ। कहिंदे सेवा तां आ सिंह पिया भज भज के करदा, ते फिर पंथ दी सेवा इहने शस्त्रां नाल कीती, चेहरे ते सबूत है, प्रमाण है सेवा दा, फट लगा तलवार दा। ते उस वेले पंथ ने जदों वेख्या ते कहिंदे आ सिंह निहाल हो गया। नवाब कपूर सिंह वल वेख के ਇਹ ਸਿੰਘ ਨਿਹਾਲ ਹੋ ਗਿਆ।
ਓਈ ਬਚਨ ਖਾਲਸੇ ਕੋ ਫੁਰਿਓ।
ਕਹਿੰਦੇ ਉਹ ਬਚਨ ਖਾਲਸੇ ਪੰਥ ਦਾ ਫੁਰ ਗਿਆ।
ਆਏ ਸਮਾਂ ਸਭ ਸਿੰਘ ਕੋ ਜੁਰਿਓ।
ਕਹਿੰਦੇ ਉਹ ਸਾਰਾ ਸਮਾਂ ਜਥੇਦਾਰ ਨਵਾਬ ਕਪੂਰ ਸਿੰਘ ਦੇ ਭਾਗ ਸਵੱਲੇ ਹੋਣ ਦਾ ਪੰਥ ਨੇ ਸਿੰਘਾਂ ਨੇ ਕਿਤੇ ਪਹਿਲਾਂ ਵਰ ਦਿੱਤਾ ਸੀ ਵੀ ਇਹ ਸਿੰਘ ਨਿਹਾਲ ਹੋ ਗਿਆ, ਇਹਦੇ ਚਿਹਰੇ ਤੇ ਫੱਟ ਲੱਗਾ ਤਲਵਾਰ ਦਾ। ਕਹਿੰਦੇ ਪੰਥ ਦਾ ਉਹ ਬੋਲਾ ਪੂਰਾ ਹੋ ਗਿਆ।
ਦੋਹਰਾ ਤਹਾਂ ਸਿੰਘ ਇੱਕ ਆਪਣੋ ਪੜਤ ਬਾਣੀ ਗੁਰ ਲਾਲ।
ਅਕਾਲ ਬੂੰਗੇ ਤੇ ਇੱਕ ਸਿੰਘ ਬਾਣੀ ਪੜ ਰਿਹਾ ਸੀ, ਉੱਚੀ ਆਵਾਜ਼ ਵਿੱਚ ਉਹ ਬੋਲਿਆ।
ਟਹਿਲ ਮਹਿਲ ਤਾਂ ਕੋ ਮਿਲੇ जाको साध कृपाल।
उच्ची आवाज विच श्री अकाल तख्त साहब तो सिंह बाणी पढ़दिया बोलिया आख्या टहल महल ताको मिले जाको साध कृपाल। इस टहल ते निज महल ये उन्हां नूं प्राप्त हुंदा जिन्हां उत्ते सत पुरशां दी गुरु किरपा हो जावे, साधुआं दी किरपा हो जाए, गुरु दी किरपा हो जाए, ते पंथ भी गुरु दा रूप है।
जो पाई सिंह कपूर चले पखो थोई।
नवाब कपूर सिंह जी जेड़े हाले नवाब नहीं बने, कले कपूर सिंह ने, कपूर सिंह जी पखा चल रहे सन।
कृपा नजर पंथ उस वल होई।
गुरु खालसे पंथ दी निगाह कपूर सिंह होना ते पई।
आवाज अकालों पंथे सुन पाई।
अकाल तख्त साहब तो भी आवाज आ गई, अकाल तख्त साहब तो जेड़ा बोला सुनिया भी उत्थों गुरु साहब दी बाणी दा, ते अकाल तख्त साहब तो कोई हुक्म आ जाए समुचा खालसा पंथ सीस झुका के सत करके बनदा। तो जदों अकाल तख्त साहब तो ये बोला आया आवाज आई,
गुरु ग्रंथ बच मन लियो पाई।
गुरु ग्रंथ साहब दा ये बचन सी आख्या भाई, पहला विचार चल रही सी भी नवाबी दी पग लईए के ना लईए, फिर कहंदे किहनूं देईए, फिर आख्या जेड़ा कोई सेवा करदा। ते गुरु ग्रंथ साहब दा भी ये बचन आ गया, आख्या धन गुरु ग्रंथ साहब जी भी हुक्म कर रहे ने जेड़ा सेवा करन वाला सिंह है ओनू ए दे दे नवाबी दी पग।
टहल करत इस महल पुचावो कपूर सिंह को सिरे पाओ पैरावो।
श्री अकाल तख्त साहब ते बैठा सिंह बोले आख्या खालसा जी टहल कर रहा कपूर सिंह, टहल करन वाले नू महल च पचाओ, ते आ जेड़ा सिरे पाओ है नवाबी दी पग दा ए कपूर सिंह होणा नू दे के इहनां नू नवाब कपूर सिंह बना दिओ। हां जी
कयो पंथ चक्को सिंह पुचंगी।
ते नवाब कपूर सिंह ने हथ जोड़े आख्या खालसा जी समुचे पंथ दा हुक्म मेरे सिर मथे है, तुसी सब ने छड़ दित्ती है पग के तुरकां दी भेजी नवाबी असी नहीं लैणी, ते खालसा जी मैं भी तुहाडा बच्चा हाँ ते मैं तुरकां दी नवाबी किवें लै लवां, पर तुहाडा हुक्म है ते मैं ये नवाबी दी पग तां लवांगा, ये समझ के नहीं कि तुरकां ने दित्ती है, ये समझ के लवांगा कि खालसे पंथ ने दित्ती है। पांच सिंह मैनू ये नवाबी दी पग देण, उहनां दे चरणां नूं छू के पवित्र होवे ते मैनू ये प्राप्त होवे, मेरी ये अरजोई है। ता उस वेले पंज भुजंगी त्यार बर त्यार शस्त्र धारी, उन्हां विचों एक सन शहीद बाबा दीप सिंह जी, दूजे सन सरदार जस्सा सिंह जी रामगढ़िया, भाई बुढ़ा सिंह जी, एदा ये पांच सिंह जेड़े सन वह उठ के खलोते।
कर कर कुन सोस आखी चंगी।
उन्हां अगे नवाब कपूर सिंह ने हथ जोड़ के कुनस कीती, पंजा सिंघां ने आख्या चंगी बात है कपूर सिंह दे नां ते रखिया श्रोमणी पंथ अकाली बुढ़ा दल। और उहदे विचों 40 साल तो जिहड़ी घट उम्र दे जवान सन उन्हां दा नाम रखिया श्रोमणी पंथ अकाली तरना दल। जिम्मेवारियां की लाइया कि जिहड़ा बुढ़ा दल है वह दिमाग बन के काम करेगा होश दा, तरना दल कोई मुहिम होवेगी किते जंग युद्ध होणगे उह लड़नगे, बुढ़ा दल गुरु धामां विच गुरु अस्थाना ते रह के सेवा करेगा, यह जिम्मेवारी बनी। इदां दो जथियां विच वंडिया गया। वह नवाब कपूर सिंह जी दी दूरअंदेशी सी, अगे कथा आवेगी। फिर जदों तरना दल वध गया, तरना दल की गिणती तकरीबन 12,000 दे नेड़े हो गए। हुण एक जगह ते 12,000 बंदियां दा लंगर पकड़ना औखा सी। फिर नवाब कपूर सिंह जी ने उस एक तरने दल दे पंज तरने दल बनाए। उन्हां पंजां तरने दलां तो फिर अगे मिसलां बनियां ने 12 वखो वखरियां, 11 ही मुख बंदीए, एक मिसल ने तां पंथ दे नाल कोई योगदान नहीं पाया, वो इधर फूलकियां दी मिसल सी, 11 मिसलां ही कहीए। ਤੋ 11 ਮਿਸਲਾਂ ਜਿਹੜੀਆਂ ਨੇ ਉਹ ਬਣੀਆਂ, ਉਹ ਅੱਗੇ ਕਥਾ ਆਵੇਗੀ, ਆਪਾਂ ਵਿਚਾਰਾਂਗੇ। ਨਵਾਬ ਕਪੂਰ ਸਿੰਘ ਜੀ ਦੇ ਸਮੇਂ ਪੰਥ ਦਾ ਬੜਾ ਵਾਧਾ ਹੋਇਆ, ਇਹ ਸ਼ਾਂਤੀ ਦਾ ਕੁਝ ਸਮਾਂ ਮਿਲਿਆ ਸੀ ਪੰਥ ਨੂੰ, ਵੱਧ ਤੋਂ ਵੱਧ ਅੰਮ੍ਰਿਤ ਸੰਚਾਰ ਹੋਇਆ। ਨਵਾਬ ਕਪੂਰ ਸਿੰਘ ਜੀ ਦੇ ਸਮੇਂ ਸਭ ਤੋਂ ਵੱਧ ਅੰਮ੍ਰਿਤ ਸੰਚਾਰ ਨਵਾਬ ਕਪੂਰ ਸਿੰਘ ਦੇ ਸਮੇਂ ਹੋਇਆ, ਔਰ ਸੈਂਕੜੇ ਨਹੀਂ ਹਜ਼ਾਰਾਂ ਸਿੰਘਾਂ ਨੇ ਇਹਨਾਂ ਕੋਲੋਂ ਅੰਮ੍ਰਿਤ ਛਕਿਆ। ਨਵਾਬ ਕਪੂਰ ਸਿੰਘ ਜੀ ਦੇ ਹੱਥੀਂ ਅੰਮ੍ਰਿਤ ਛਕਣਾ ਸਿੰਘ ਆਪਣੇ ਵੱਡੇ ਭਾਗ ਸਮਝਦੇ ਸੀ। ਪਟਿਆਲੇ ਦਾ ਵਡੇਰਾ ਰਾਜਾ ਆਲਾ ਸਿੰਘ, ਉਹਨੇ ਵੀ ਨਵਾਬ ਕਪੂਰ ਸਿੰਘ ਉਹਨਾਂ ਨੂੰ ਬਕਾਇਦਾ ਸੱਦ ਕੇ ਪਟਿਆਲੇ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਲਈ ਸੀ, ਖੰਡੇ ਦੀ ਭੋਲ ਛਕੀ ਸੀ। ਵੱਡੇ ਵੱਡੇ ਰਾਜ ਘਰਾਣਿਆਂ ਵਾਲੇ ਵੀ ਨਵਾਬ ਕਪੂਰ ਸਿੰਘ ਉਹਨਾਂ ਕੋਲੋਂ ਅੰਮ੍ਰਿਤ, ਅਤੇ ਇਤਿਹਾਸ ਵਿੱਚ ਇੱਦਾਂ ਵੀ ਜ਼ਿਕਰ ਆਉਂਦਾ ਕਿ ਕਈ ਵਾਰੀ ਜੰਗਲਾਂ ਵਿੱਚ ਖੁੱਲ੍ਹੇ ਥਾਵਾਂ 'ਤੇ ਹੀ ਅੰਮ੍ਰਿਤ ਸੰਚਾਰ ਹੁੰਦਾ ਸੀ, ਜਿੱਥੇ ਦਲ ਪੰਥ ਦੇ ਪੜਾਅ ਹੋਣੇ, ਅਤੇ ਜੰਗਲਾਂ 'ਤੇ ਜਦੋਂ ਅੰਮ੍ਰਿਤ ਸੰਚਾਰ ਤੋਂ ਬਾਅਦ ਥੋੜ੍ਹਾ ਜਿਹਾ ਅੰਮ੍ਰਿਤ ਬਾਟੇ 'ਚ ਰਹਿ ਜਾਣਾ ਨਾ, ਅਤੇ ਝਾੜਾਂ ਦੇ ਵਿੱਚ ਇੱਦਾਂ ਨਵਾਬ ਕਪੂਰ ਸਿੰਘ ਹੋਣਾ ਨੇ ਛਿੱਟਾ ਮਾਰਨਾ, ਅਤੇ ਛਿੱਟਾ ਮਾਰਨਾ ਸਿੰਘਾਂ ਨੇ ਕਹਿਣਾ, ਨਵਾਬ ਜੀ ਇਹ ਕੀ ਕਰਦੇ ਜੇ? ਕਹਿੰਦੇ ਖਾਲਸੇ ਦਾ ਬੀਜ ਬੀਜ ਰਿਹਾ, ਆਉਣ ਵਾਲੇ ਸਮੇਂ 'ਚ ਝਾੜ ਝਾੜ 'ਚੋਂ ਪੰਥ ਪੈਦਾ ਹੋਵੇਗਾ। ਉਰੇ ਸੱਚ ਹੁੰਦਾ ਰਿਹਾ ਕਿ ਜੇ ਇੱਕਾ ਦੁੱਕਾ ਸਿੰਘ ਲੜਨ ਨੂੰ ਤਿਆਰ ਹੁੰਦੇ ਸੀ ਨਾ, ਅਤੇ ਪਤਾ ਨਹੀਂ ਉਹਨਾਂ ਝਾੜਾਂ ਵਿੱਚੋਂ ਚੱਲਾਂ 'ਚੋਂ ਕਿੱਥੋਂ ਕਿੱਥੋਂ ਸਿੰਘ 15-20-50 ਹੋਰ ਨਿਕਲ ਕੇ ਆ ਜਾਂਦੇ ਸੀ ਉਹਨਾਂ ਦੀ ਮਦਦ ਵਾਸਤੇ। ਇਹ ਗੁਰੂ ਸਾਹਿਬ ਦੀ ਕਲਾ ਵਰਤਦੀ ਰਹੀ ਹੈ, ਸਤਿਗੁਰਾਂ ਦੀ ਪ੍ਰਤੱਖ ਕਲਾ ਵਰਤਦੀ ਹੈ ਗੁਰੂ ਪੰਥ ਦੇ ਨਾਲ। ਤੋ ਨਵਾਬ ਕਪੂਰ ਸਿੰਘ ਹੋਣਾ ਦੇ ਵੇਲੇ ਕਪੂਰ ਸਿੰਘ ਨਵਾਬੀ ਭਾਈ ਤੋਂ ਸਿੰਘਨ ਵਧਿਓ ਪ੍ਰਤਾਪ, ਖਾਲਸੇ ਦਾ ਬੜਾ ਪ੍ਰਤਾਪ ਵਧਿਆ, ਸਿੰਘਾਂ ਦੀ ਗਿਣਤੀ ਵਿੱਚ ਵਾਧਾ ਹੋਇਆ।
ਤੁਰਕ ਖੁਸ਼ਾਮਦ ਬੋ ਕਰੇ ਟਕੀ ਦਈ ਕਲ ਆਪ।
ਲਾਹੌਰ ਦੇ ਵਿੱਚੋਂ ਤੁਰਕ ਖੁਸ਼ਾਮਦਾਂ ਕਰਦੇ ਖਾਲਸੇ ਦੀਆਂ, ਔਰ ਆਪ ਟਕੇ ਭੇਜਦੇ, ਜਿਹੜਾ ਮਾਮਲਾ ਹੁੰਦਾ ਸੀ ਉਹ ਖੁਦ ਕਹਿੰਦੇ ਤੁਸੀਂ ਨਾ ਆਇਓ ਲੈਣ, ਰੱਬ ਦੀ ਦੁਆਈ ਹੈ ਕਿ ਤੁਸੀਂ ਆਏ ਲੈਣ ਤਾਂ ਫਿਰ ਔਖਾ ਹੋ ਜਾਣਾ ਸਾਡੇ ਲਈ, ਤੁਸੀਂ ਸਾਡਾ ਵੀ ਲੈ ਜਾਣਾ ਸਾਰਾ ਕੁਝ। ਤੁਰਕ ਆਪ ਹੀ ਹਾਜ਼ਰ ਕਰ ਦਿੰਦੇ ਅਕਾਲ ਤਖ਼ਤ ਸਾਹਿਬ ਅਤੇ ਨਵਾਬ ਕਪੂਰ ਸਿੰਘ ਹੋਣਾ ਦੇ ਚਰਨਾਂ ਵਿੱਚ, ਆਪ ਹੀ ਲਿਆ ਕੇ ਮਾਇਆ ਹਾਜ਼ਰ ਕਰ ਦਿੰਦੇ ਮਾਮਲੇ ਦੀ।
ਜੋ ਭਾਈ ਪੰਥ ਓਲੇ ਸੁਖ ਅਸਲਮ ਖਾਂ ਪਾਇਓ।
ਅਸਲ ਵਿੱਚ ਸੂਬੇ ਲਾਹੌਰ ਨੇ ਪੰਥ ਦੇ ਓਲੇ ਆਪਣਾ ਸੁੱਖ ਤੱਕਿਆ ਸੀ। ਉਹਦਾ ਆਪਣਾ ਸੁੱਖ ਕੀ ਸੀ ਸੂਬੇ ਲਾਹੌਰ ਦਾ, ਸੁਣੋ।
ਟਕੇ ਬਚੇ ਮਦ ਲਾਹੌਰ ਬਹਾਇਓ।
ਉਹਨੇ ਲਾਹੌਰ ਦੇ ਵਿੱਚ ਜਿਹੜੇ ਟਕੇ ਹੁੰਦੇ ਸੀ ਪੰਜਾਬ ਦੇ ਉਗਰਾਹੇ, ਥੋੜ੍ਹੇ ਜਿਹੇ ਪੰਥ ਨੂੰ ਭੇਜ ਕੇ ਬਾਕੀ ਆਪਣੀ ਜੇਬ 'ਚ ਪਾ ਲੈਣੇ, ਦਿੱਲੀ ਸੁਨੇਹਾ ਭੇਜ ਦੇਣਾ ਕਿ ਪੰਥ ਨੂੰ ਦੇ ਦਿੱਤੇ ਨੇ, ਹਲੇ ਮੈਂ ਦਿੱਲੀ ਦੇ ਨਹੀਂ ਸਕਦਾ, ਉੱਥੋਂ ਬਚਾ ਲੈਂਦਾ ਸੀ ਆਪਣੇ। ਇੱਦਾਂ ਉਹਨੇ ਨੀਤੀ ਵਰਤੀ ਸੂਬੇ ਲਾਹੌਰ ਨੇ।
ਪੰਥੇ ਕੀ ਵੈ ਘੂਰ ਕਲਾਵੇ।
ਤੇ ਖਾਲਸੇ ਪੰਥ ਜਦੋਂ ਕਿਤੇ ਮਾੜੀ ਮੋਟੀ ਲੇਟ ਕਰ ਦੇਵੇ ਨਾ ਮਾਇਆ ਭੇਜਣੀ, ਤੇ ਇਧਰੋਂ ਸਿੰਘ ਕਹਿੰਦੇ ਆਉਣ ਲੱਗੇ ਆ ਨਵਾਬ, ਸੂਬੇਦਾਰ ਨੂੰ ਸੁਨੇਹਾ ਭੇਜ ਦਿੰਦੇ। ਉਹ ਕਹਿੰਦਾ ਮਹਾਰਾਜ ਬਸ ਆ ਗਿਆ ਮੈਂ ਵੀ। ਉਧਰੋਂ ਆਪਣੇ ਆਪ ਹੀ ਉਹਨੇ ਜਿੰਨਾ ਮਾਮਲਾ ਹੋਣਾ ਟੈਕਸ ਹੋਣਾ ਉਹ ਭੇਟਾ ਵਾਸਤੇ ਭੇਜ ਦੇਣਾ ਪੰਥ ਦੀ ਸ਼ਰਨ।
ਬਲਾਈ ਬੁਰੀ ਵੈ ਪੰਥ ਬਤਾਵੇ।
ਉਧਰ ਭੇਜਦਾ ਦਿੱਲੀ ਬਾਦਸ਼ਾਹ ਨੂੰ ਸੁਨੇਹਾ ਭੇਜਦਾ, ਕਹਿੰਦਾ ਜੀ ਇਹ ਜਿਹੜਾ ਪੰਥ ਹੈ ਨਾ ਇਹ ਮੈਂ ਬੜਾ ਸਾਂਭ ਕੇ ਰੱਖਿਆ ਹੋਇਆ, ਇਹਨਾਂ ਨੂੰ ਵਰਗਲਾ ਕੇ ਰੱਖਿਆ ਹੋਇਆ, ਇਹ ਬੜੀ ਬੁਰੀ ਬਲਾ ਨੇ, ਤਾਂ ਦਿੱਲੀ ਆਉਣ ਨੂੰ ਫਿਰਦੇ ਆ, ਇਹ ਤਾਂ ਮੈਂ ਇੱਥੇ ਘੇਰ ਕੇ ਰੋਕੇ ਹੋਏ ਨੇ।
12 ਪਿੰਡ ਦੇ ਜਗੀਰ ਲਿਖ ਆਈ।
12 ਕੁ ਪਿੰਡ ਨੇ ਲਾਹੌਰ ਦੇ ਨੇੜੇ ਤੇੜੇ ਦੇ ਜਗੀਰ ਵਜੋਂ ਵੀ ਪੰਥ ਨੂੰ ਲਿਖ ਕੇ ਭੇਟ ਭੇਟਾ ਕਰ ਦਿੱਤੇ।
ਗੁਰੂ ਚੱਕ ਸਿਉ ਦੇ ਲਗਾਈ।
ਉਹ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਲਾ ਦਿੱਤੇ।
ਕਹੇ ਸਿੰਘ ਮੈਂ ਰੱਖੇ ਪਰਚਾਏ।
ਦਿੱਲੀ ਸੁਨੇਹਾ ਭੇਜ ਦਿੰਦਾ, ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਇਹਨਾਂ ਸਿੰਘਾਂ ਨੂੰ ਪਰਚਾ ਕੇ ਰੱਖਿਆ ਹੋਇਆ, ਇਹਨਾਂ ਨੂੰ ਇੱਥੇ ਥੋੜ੍ਹਾ ਬਹੁਤਾ ਆ ਮੈਂ ਚੜਾਵਾ ਭੇਜ ਛੱਡਣਾ, ਮਾਮਲਾ ਦੇ ਛੱਡਣਾ, ਤੇ ਪਰਚਾ ਕੇ ਰੱਖੇ ਹੋਏ ਨੇ।
ਜੇ ਉਹ ਹੁਤੇ ਤੇ ਬੁਰੀ ਬਲਾਏ।
ਇਹ ਸਿੰਘ ਬੜੀ ਬੁਰੀ ਬਲਾ ਸਨ।
ਤੱਕੇ ਮਹੀਨਾ ਅੱਗੇ ਲੇ।
ਮੈਂ ਇਹਨਾਂ ਨੂੰ ਪਹਿਲਾਂ ਹੀ ਇੱਥੇ ਪਤਿਆ ਕੇ ਰੱਖਿਆ ਵੀ ਇਹ ਦਿੱਲੀ ਨੂੰ ਮੂੰਹ ਨਾ ਕਰਨ, ਨਹੀਂ ਤਾਂ ਇਹ ਤਾਂ ਕਹਿੰਦੇ ਸੀ ਅਸੀਂ ਦਿੱਲੀ ਹਮਲਾ ਕਰਨ ਚੱਲੇ ਹਾਂ, ਅਤੇ ਮੈਂ ਆਖਿਆ ਉੱਥੇ ਬਾਦਸ਼ਾਹ ਸਲਾਮਤ ਦੀ ਜਿੰਦ ਨੂੰ ਦੁਖੀ ਕਰਨਗੇ, ਅਤੇ ਮੈਂ ਇਹਨਾਂ ਨੂੰ ਇੱਥੇ ਹੀ ਪਹਿਲਾਂ ਹੀ ਪਤਿਆ ਕੇ ਬੜੀ ਸ਼ਾਂਤੀ ਨਾਲ ਸੋਹਣੇ ਤਰੀਕੇ ਨਾਲ ਰੱਖਿਆ ਹੋਇਆ।
ਤੋ ਮੁਲਖੀਏ ਦੁੱਖ ਨਾ ਦੇ।
ਜੇ ਇਹਨਾਂ ਨੂੰ ਟਿਕਾ ਕੇ ਰੱਖਿਆ ਤਾਂ ਹੀ ਮੁਲਖ ਸੁੱਖ ਨਾਲ ਵਸਦਾ।
ਹਮਰੀ ਉਨਕੀ ਐਸੀ ਪ੍ਰੀਤ।
ਪਰ ਨਵਾਬ ਇਹ ਵੀ ਗੱਲ ਲਿਖ ਕੇ ਭੇਜਦਾ ਦਿੱਲੀ ਦਰਬਾਰ ਨੂੰ ਕਹਿੰਦਾ ਸਾਡਾ ਤੇ ਪੰਥ ਦਾ ਮੇਲ ਇਸ ਤਰ੍ਹਾਂ
ਬਰੂਦ ਅਗਨ ਕੀ ਜੈਸੀ ਰੀਤ
ਜਿਵੇਂ ਬਰੂਦ ਤੇ ਅੱਗ ਦਾ ਮੇਲ ਵੀ ਇਹ ਮੇਲ ਕਦੇ ਵੀ ਵਿਸਫੋਟ ਚ ਬਦਲ ਸਕਦਾ ਇਹ ਵੀ ਭੇਜ ਦਿੰਦਾ ਸੁਨੇਹਾ ਕਹਿੰਦਾ ਸਾਡਾ ਮੇਲ ਇਸ ਤਰ੍ਹਾਂ ਹੈ ਪੰਥ ਦੇ ਨਾਲ ਜਿਵੇਂ ਅੱਗ ਤੇ ਬਰੂਦ ਦਾ ਮੇਲ ਹੋਵੇ ਕਦੇ ਵੀ ਵਿਸਫੋਟ ਹੋ ਸਕਦਾ ਧਮਾਕਾ ਹੋ ਸਕਦਾ ਹੈ
ਜੇਕਰ ਆਵੇ ਮੇਰੇ ਦਾਏ
ਮੈਂ ਤਾਂ ਦਾ ਲੱਭਦਾ ਸੂਬਾ ਲਾਹੌਰ ਕਹਿੰਦਾ ਜੇ ਮੇਰੇ ਦਾ ਥੱਲੇ ਆ ਗਏ
ਬੰਦੇ ਜਿਮ ਦੇ ਅਲਖ ਮਿਟਾਏ
ਜਿਵੇਂ ਬੰਦੇ ਦਾ ਅੰਤ ਕੀਤਾ ਓਦਾਂ ਇਹਨਾਂ ਦਾ ਵੀ ਅੰਤ ਕਰ ਦਿਆਂਗਾ
ਦਈ ਨਵਾਬੀ ਕਰਨ ਤਿਜਾਏ
ਇਹਨਾਂ ਨੂੰ ਮੈਂ ਨਵਾਬੀ ਦਿੱਤੀ ਹੋਈ ਹੈ ਇਸ ਕਰਕੇ ਵੀ ਥੋੜੇ ਜੇ ਸ਼ਾਂਤ ਹੋ ਕੇ ਬੈਠੇ ਰਹਿਣ
ਉਸ ਫੜ ਲਿਆਵੋ ਤੁਮਰੇ ਦਾਏ
ਪਰ ਸਮਾਂ ਪ੍ਰਾਪਤ ਹੋਣ ਦੇ ਜਿਹਨੂੰ ਨਵਾਬੀ ਦਿੱਤੀ ਹੈ ਨਾ ਮੈਂ ਉਹਨੂੰ ਹੀ ਫੜ ਕੇ ਤੁਹਾਡੇ ਕੋਲ ਲੈ ਕੇ ਆਵਾਂਗਾ ਬਾਦਸ਼ਾਹ ਸਲਾਮਤ
ਦੋਹਰਾ ਸ਼ਾਹ ਕਈ ਜਿਮ ਨੇਕ ਹੋਏ ਤਿਮਹੀ ਲਿਓ ਬਣਾਏ
ਬਾਦਸ਼ਾਹ ਦਿੱਲੀਓ ਸੁਨੇਹਾ ਭੇਜਦਾ ਕਹਿੰਦਾ ਤੂੰ ਬੜਾ ਸਿਆਣਾ ਆ ਸੂਬਾ ਲਾਹੌਰ ਇਹਨਾਂ ਨੂੰ ਬਸ ਉਧਰ ਹੀ ਉਲਝਾ ਕੇ ਰੱਖੀ ਇੱਧਰ ਦਿੱਲੀ ਵਾਲੇ ਪਾਸੇ ਨਾ ਮੂੰਹ ਕਰਨ ਉਧਰ ਹੀ ਰੱਖੀ ਜਿਵੇਂ ਤੂੰ ਸਿਆਣਾ ਜਿਵੇਂ ਤੂੰ ਸਮਝਦਾ ਮੈਨੂੰ ਟਕੇ ਨਾ ਭੇਜ ਕੋਈ ਗੱਲ ਨੀ ਉਹ ਅੱਗੇ ਚਾਹੁੰਦਾ ਸੀ ਵੀ ਦਿੱਲੀਓ ਮੈਂ ਸੁਰਖਰੂ ਹੋ ਜਾਵਾਂ ਉੱਥੇ ਟਕੇ ਭੇਜਣੇ ਹੀ ਨਾ ਪੈਣ ਮੈਂ ਆਪ ਹੀ ਸਾਂਭੀ ਜਾਵਾਂ ਥੋੜ੍ਹਾ ਬਹੁਤਾ ਸਿੰਘਾਂ ਨੂੰ ਦੇ ਲਵਾਂ ਬਾਕੀ ਆਪ ਖਾ ਜਾਵਾਂ ਏਦਾਂ ਇਹਨੇ ਨੀਅਤ ਬਣਾਈ ਹੋਈ ਸੀ
ਹਮ ਮੁਖਤਿਆਰੀ ਤੁਝ ਦਈ ਤੁਝ ਤੇ ਕੌਣ ਦਨਾਏ
ਬਾਦਸ਼ਾਹ ਕਹਿੰਦਾ ਦਿੱਲੀਓ ਕਿ ਸੂਬਾ ਲਾਹੌਰ ਮੈਂ ਤੈਨੂੰ ਖੁਦ ਮੁਖਤਿਆਰੀ ਦਿੱਤੀ ਹੋਈ ਹੈ ਸਾਰੀ ਜ਼ਿੰਮੇਵਾਰੀ ਤੇਰੀ ਪੰਜਾਬ ਦੀ ਤੇਰੇ ਤੋਂ ਵੱਢ ਦਾਨਾ ਬੰਦਾ ਕਿਹੜਾ ਹੋ ਸਕਦਾ ਤੂੰ ਜਿੰਨਾ ਸਿਆਣਾ ਹੈ ਤੂੰ ਜਿੰਨਾ ਸੂਝਵਾਨ ਹੈ ਹੋਰ ਕਿਹੜਾ ਹੋ ਸਕਦਾ ਹੈ
ਚੋ ਪਈ ਫਿਰ ਬਾਤ ਸਿੰਘਨ ਪਰ ਆਈ
ਇਹ ਤੇ ਸੀ ਉਧਰ ਸੂਬੇ ਲਾਹੌਰ ਦੀਆਂ ਬਾਤਾਂ ਹੁਣ ਇੱਧਰ ਖਾਲਸੇ ਦੀ ਕਥਾ ਸੁਣੋ
ਸੁਣੋ ਸੰਤ ਉਹ ਗੁਰਮੁਖ ਪਾਈ
ਹੇ ਸੰਤ ਜਨ ਹੇ ਗੁਰਮੁਖੋ ਪਿਆਰਿਓ ਭਰਾਵੋ ਸੁਣੋ ਗੁਰੂ ਪੰਥ ਦਾ ਇਤਿਹਾਸ
ਪੰਥ ਡੇਰਾ ਆਏ ਗੁਰ ਚੱਕ ਪਾਇਓ
ਖਾਲਸੇ ਪੰਥ ਨੇ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੜਾ ਕਰ ਲਿਆ ਸਾਰੇ ਸਿੰਘ ਸਹਿਜੇ ਸਹਿਜੇ ਇਕੱਠੇ ਹੋ ਕੇ ਜਿਹੜੇ ਜੰਗਲਾਂ ਵਿੱਚ ਖਿੰਡੇ ਹੋਏ ਸੀ ਦੂਰ ਦਰੇਡੇ ਗਏ ਸੁਨੇਹ ਮਿਲੇ ਉਹਨਾਂ ਨੂੰ ਨਵਾਬ ਕਪੂਰ ਸਿੰਘ ਹੋਣਾ ਦੇ ਉਹ ਸਾਰੇ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਇਕੱਠੇ ਹੋ ਗਏ
ਨਿਤ ਨਿਤ ਖਾਲਸੇ ਹੋਵੇ ਸਵਾਇਓ
ਏਦਾਂ ਰੋਜ਼ ਖਾਲਸੇ ਚ ਵਾਧਾ ਹੋਣ ਲੱਗਾ ਪੰਥ ਚ ਭਰਤੀ ਵਧਣ ਲੱਗੀ
ਨਿਤ ਪ੍ਰਤਿ ਆਵੇ ਟਕੇ ਲਾਹੌਰ
ਉਧਰੋਂ ਲਾਹੌਰ ਤੋਂ ਵੀ ਟਕੇ ਆਉਂਦੇ ਆ ਰੋਜ਼ ਮਹੀਨੇ ਬਾਅਦ ਕਦੇ ਦੋ ਹਫ਼ਤਿਆਂ ਬਾਅਦ ਉਧਰੋਂ ਵੀ ਮਾਮਲਾ ਆ ਜਾਂਦਾ
ਨਵਾਬ ਵਰਤਾਵੇਂ ਪੰਥੇ ਕੋਰ
ਨਵਾਬ ਕਪੂਰ ਸਿੰਘ ਜੀ ਉਹ ਜਿੰਨੀ ਮਾਇਆ ਆਉਂਦੀ ਸਾਰੀ ਪੰਥ ਚ ਵੰਡ ਦਿੰਦੇ ਕਹਿੰਦੇ ਖਾਲਸਾ ਜੀ ਇਹ ਤੁਹਾਡੀ ਮਾਇਆ ਪੰਥ ਦੀ ਹੈ ਸਾਰੀ ਮਾਇਆ ਪੰਥ ਚ ਵੰਡ ਦਿੰਦੇ ਹਨ
ਅਕਾਲ ਬੁੰਗੇ ਬਹਿ ਲਗੇ ਦੀਵਾਨ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚੇ ਪੰਥ ਦਾ ਦੀਵਾਨ ਸਜਦਾ
ਕਰੇ ਪ੍ਰਾਤ ਸਰ ਅੰਮ੍ਰਿਤ ਇਸ਼ਨਾਨ
ਅੰਮ੍ਰਿਤ ਵੇਲੇ ਸਿੰਘ ਇਸ਼ਨਾਨ ਕਰਦੇ ਅੰਮ੍ਰਿਤਸਰ ਸਰੋਵਰ ਵਿੱਚ ਕਈ ਕਈ ਮਹੀਨਿਆਂ ਬਾਅਦ ਸਾਲਾਂ ਬਾਅਦ ਕਈਆਂ ਨੂੰ ਇਸ਼ਨਾਨ ਨਸੀਬ ਹੋਇਆ ਖੁੱਲ੍ਹਾ ਖੁੱਲ੍ਹੇ ਦਰਸ਼ਨ ਦਾਰ ਮੇਲੇ ਉਹ ਬੜੇ ਸਮੇਂ ਬਾਅਦ ਪ੍ਰਾਪਤ ਹੋਏ ਕਈ ਸਿੰਘਾਂ ਨੂੰ ਰੋਜ਼ ਅੰਮ੍ਰਿਤ ਵੇਲੇ ਸਿੰਘ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਅੰਮ੍ਰਿਤ ਤਾਲ ਚ ਇਸ਼ਨਾਨ ਕਰਦੇ ਹਨ
ਕਪੂਰ ਸਿੰਘ ਪਰ ਕਿਰਪਾ ਪੰਥ ਕਰੀ
ਸਰਦਾਰ ਕਪੂਰ ਸਿੰਘ ਜੀ ਯਾਨੀ ਕਿ ਨਵਾਬ ਕਪੂਰ ਸਿੰਘ ਜੀ ਜਥੇਦਾਰ ਨਵਾਬ ਕਪੂਰ ਸਿੰਘ ਜੀ ਤੇ ਸਮੁੱਚੇ ਸਿੰਘਾਂ ਦੀ ਬੜੀ ਕਿਰਪਾ ਖਾਲਸੇ ਪੰਥ ਦੀ ਵਰਤੀ
ਭਲੀ ਬੁੱਧ ਆਏ ਤਿਸ ਮੈਂ ਪਰੀ
ਕਹਿੰਦੇ ਬੜੀ ਸ੍ਰੇਸ਼ਟ ਬੁੱਧੀ ਦੇ ਮਾਲਕ ਨਵਾਬ ਕਪੂਰ ਸਿੰਘ ਨੇ ਜਿੰਨੇ ਫੈਸਲੇ ਕੀਤੇ ਸਨ ਉਸ ਵੇਲੇ ਉਹ ਬੜੀ ਦੂਰ ਅੰਦੇਸ਼ੀ ਬਿਰਤੀ ਨਾਲ ਉਹ ਨਵਾਬ ਜੀ ਦਾ ਬਚਨ ਕੋਈ ਮੋੜਦਾ ਨਹੀਂ ਸੀ ਸਾਰਾ ਪੰਥ ਨਵਾਬ ਕਪੂਰ ਸਿੰਘ ਨੇ ਜਿਹੜਾ ਬਚਨ ਮੂੰਹ ਕਹਿ ਦੇਣਾ ਸੱਤ ਬਚਨ ਕਹਿ ਕੇ ਮੰਨ ਲੈਂਦੇ ਸਨ
ਬਹੁਤ ਸਿੰਘਨ ਕੋ ਆਦਰ ਧਰੇ
ਸਾਰੇ ਸਿੰਘਾਂ ਦਾ ਨਵਾਬ ਕਪੂਰ ਸਿੰਘ ਜੀ ਬੜਾ ਸਤਿਕਾਰ ਕਰਦੇ ਹਰ ਇੱਕ ਸਿੰਘ ਦਾ ਸਤਿਕਾਰ ਕਰਦੇ ਨੇ
ਬਿਨਾ ਪੁੱਛੇ ਪੰਥ ਗੱਲ ਨਾ ਕਰੇ
ਕੋਈ ਫੈਸਲਾ ਕਰਨਾ ਹੁੰਦਾ ਨਵਾਬ ਕਪੂਰ ਸਿੰਘ ਜੀ ਸਾਰੇ ਪੰਥ ਨੂੰ ਇਕੱਠਾ ਬਿਠਾ ਕੇ ਪਹਿਲਾਂ ਸਾਰੇ ਪੰਥ ਦੀ ਸਲਾਹ ਲੈਂਦੇ ਹੈ ਕਿ ਖਾਲਸਾ ਜੀ ਦੱਸੋ ਆਪ ਜੀ ਦਾ ਕੀ ਹੁਕਮ ਹੈ ਕੀ ਰਾਏ ਹੈ ਮੇਰੀ ਇਹ ਵਿਚਾਰ ਹੈ ਪੰਥ ਹਾਮੀ ਭਰ ਦਿੰਦਾ ਵੀ ਜਥੇਦਾਰ ਸਾਹਿਬ ਜੋ ਤੁਹਾਡੀ ਵਿਚਾਰ ਹੈ ਉਹ ਸਾਡੀ ਹੈ ਤੁਸੀਂ ਭਲਾ ਸੋਚਦੇ ਹੋ ਇਦਾਂ ਪੰਥ ਤੋਂ ਪੁੱਛੇ ਬਿਨਾਂ ਕੋਈ ਫੈਸਲਾ ਨਹੀਂ ਕਰਦੇ।
ਟਹਿਲ ਅੱਗੇ ਤੇ ਕਰੇ ਸਵਾਈ,
ਸਗੋਂ ਜਿੰਨੀ ਸੇਵਾ ਪਹਿਲਾਂ ਕਰਦੇ ਸੀ ਨਾ ਨਵਾਬ ਕਪੂਰ ਸਿੰਘ ਜੀ, ਪੱਖਾ ਚੱਲਣ ਦੀ, ਘੋੜਿਆਂ ਦੀ, ਲਿੱਧ ਚੁੱਕਣ ਦੀ, ਨਵਾਬੀ ਮਿਲਣ ਤੋਂ ਬਾਅਦ ਦੁੱਗਣੀ ਕਰਨ ਲੱਗ ਪਏ ਸੇਵਾ। ਇਹ ਨਹੀਂ ਵੀ ਮੈਨੂੰ ਨਵਾਬੀ ਮਿਲ ਗਈ ਹੈ, ਜਥੇਦਾਰੀ ਮਿਲ ਗਈ ਹੈ ਤੇ ਮੈਂ ਹੁਣ ਸੇਵਾ ਨਾ ਕਰਾਂ। ਕਹਿੰਦੇ ਜਿੰਨੀ ਸੇਵਾ ਪਹਿਲਾਂ ਕਰਦੇ ਸੀ ਉਹਦੇ ਤੋਂ ਦੁੱਗਣੀ ਸੇਵਾ ਨਵਾਬ ਕਪੂਰ ਸਿੰਘ ਜੀ ਹੋਰ ਕਰਦੇ। ਪੰਥ ਦੀ ਪੱਖਾ ਝੱਲਣ ਦੀ ਸੇਵਾ ਨਹੀਂ ਛੱਡੀ, ਘੋੜਿਆਂ ਦੀ ਜਾ ਕੇ ਲਿੱਧ ਵੀ ਚੁੱਕਦੇ ਹੈ, ਸਿੰਘਾਂ ਨੂੰ ਇਸ਼ਨਾਨ ਵੀ ਕਰਾਉਂਦੇ ਹੈ, ਮੁੱਠੀ ਚਾਪੀ ਵੀ ਕਰ ਦਿੰਦੇ ਹੈ। ਸਿੰਘ ਰੋਕਦੇ, ਨਾ ਜੀ ਤੁਸੀਂ ਨਵਾਬ ਸਾਹਿਬ। ਕਹਿੰਦੇ ਨਹੀਂ, ਇਹ ਨਵਾਬੀ ਤਾਂ ਪੰਥ ਜੀ ਤੁਹਾਡੇ ਚਰਨਾਂ 'ਚੋਂ ਮਿਲੀ ਹੈ ਨਾ, ਇੱਦਾਂ ਸੇਵਾ ਕਰਦੇ ਹਨ।
ਬਹੁਤ ਗਰੀਬੀ ਉਸ ਮਨ ਆਈ,
ਕਹਿੰਦੇ ਜਿੰਨੀ ਵੱਡੀ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ ਓਨੀ ਮਨ 'ਚ ਲੀਮੀ ਤੇ ਗਰੀਬੀ ਆਈ। ਨਵਾਬ ਕਪੂਰ ਸਿੰਘ ਜੀ ਦੇ ਮਨ 'ਚ ਓਨੀ ਗਰੀਬੀ ਆਈ।
ਜਿਮ ਜਿਮ ਪੰਥੇ ਟਹਿਲ ਕਮਾਵੇ,
ਜਿਵੇਂ ਜਿਵੇਂ ਖਾਲਸੇ ਪੰਥ ਦੀ ਟਹਿਲ ਕਮਾਉਂਦੇ ਨੇ,
ਤਿਮ ਤਿਮ ਸਿੰਘ ਜੀ ਗੁਰਮਤ ਪਾਵੇ,
ਤਿਵੇਂ ਤਿਵੇਂ ਗੁਰਮਤ ਦ੍ਰਿੜ ਹੁੰਦੀ ਚਲੀ ਜਾਂਦੀ ਅੰਦਰ ਸੇਵਾ ਦੇ ਨਾਲ, ਸਿਮਰਨ ਤੇ ਗੁਰਮਤ ਹਿਰਦੇ 'ਚ ਦ੍ਰਿੜ ਹੁੰਦਾ ਚੱਲਿਆ ਜਾਂਦਾ।
ਦੋਹਰਾ ਟਕੋ ਜੋ ਆਵੇ ਇਤ ਉਤੈ ਸੋ ਧਰੇ ਦੀਵਾਨੇ ਪਾਸ।
ਨਵਾਬ ਕਪੂਰ ਸਿੰਘ ਜੀ ਕੋਲ ਜਿਹੜੀ ਕੋਈ ਮਾਇਆ ਆਉਂਦੀ ਹੈ, ਟਕੇ ਆਉਂਦੇ ਨੇ ਮਾਮਲੇ ਦੇ, ਤੇ ਉਹ ਬੜੇ ਸਤਿਕਾਰ ਨਾਲ ਦੀਵਾਨ ਦਰਬਾਰਾ ਸਿੰਘ ਜੀ ਕੋਲ ਹਾਜ਼ਰ ਕਰ ਦਿੰਦੇ, ਕਿਉਂਕਿ ਉਸ ਵੇਲੇ ਮੌਜੂਦਾ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਸਨ। ਪਰ ਨਵਾਬੀ ਦੀ ਜਿਹੜੀ ਮਾਇਆ ਸੀ ਉਹ ਕਪੂਰ ਸਿੰਘ ਹੁਣਾਂ ਕੋਲ ਆਉਂਦੀ ਸੀ, ਪੱਗ ਉਹਨਾਂ ਨੂੰ ਜੋ ਬੱਧੀ ਸੀ ਉਹ ਆਪ ਨਹੀਂ ਸੀ ਆਪਣੇ ਮਰਜ਼ੀ ਨਾਲ ਵਰਤਦੇ, ਉਹ ਸਾਰੀ ਮਾਇਆ ਪਹਿਲਾਂ ਇਕੱਠੀ ਕਰਕੇ ਦੀਵਾਨ ਦਰਬਾਰਾ ਸਿੰਘ ਜੀ ਦੇ ਚਰਨਾਂ 'ਚ ਹਾਜ਼ਰ ਕਰ ਦਿੰਦੇ।
ਦੀਵਾਨ ਵਰਤਾਵੇ ਖਾਲਸੈ ਕਰ ਕਰ ਨਿਤ ਅਰਦਾਸ।
ਦੀਵਾਨ ਦਰਬਾਰਾ ਸਿੰਘ ਜੀ ਪਹਿਲਾਂ ਖਜ਼ਾਨਚੀ ਰਹੇ ਨੇ ਪੰਥ ਦੇ, ਇਸ ਕਰਕੇ ਉਹਨਾਂ ਨੂੰ ਪਤਾ ਸੀ ਵੀ ਮਾਇਆ ਕਿਵੇਂ ਵਰਤਾਉਣੀ, ਕਿਵੇਂ ਖਰਚਣੀ। ਉਹ ਸਾਰੇ ਸਿੰਘਾਂ ਦੇ ਵਿੱਚ ਉਹ ਮਾਇਆ ਵਰਤਾ ਦਿੰਦੇ ਨੇ।
ਚੋ ਪਈ ਹਰੀ ਸਿੰਘ ਇੱਕ ਲਾਂਗਰੀ ਥੋ।
ਖਾਲਸਾ ਜੀ ਦਲ ਪੰਥ ਵਿੱਚ, ਸਮੁੱਚੇ ਖਾਲਸੇ ਪੰਥ ਦੇ ਦਲ ਵਿੱਚ, ਵਹੀਰ ਵਿੱਚ ਇੱਕ ਲਾਂਗਰੀ ਸਿੰਘ ਸੀ, ਉਹਦਾ ਨਾਮ ਸੀ ਭਾਈ ਹਰੀ ਸਿੰਘ। ਲਾਂਗਰੀ ਸਿੰਘ ਹੋਵੇ ਤਾਂ ਐਸਾ, ਭਾਈ ਹਰੀ ਸਿੰਘ ਬੜਾ ਬਾਣੀ ਵਿੱਚ ਰੰਗਿਆ ਹੋਇਆ ਭਜਨੀਕ। ਹਾਂਜੀ,
ਹਾਥ ਪਦਮ ਨੇ ਮੁਕੇ ਰਸੋ।
ਉਹਦੇ ਬਾਰੇ ਸਿੰਘ ਕਹਿੰਦੇ ਸੀ ਵੀ ਹਰੀ ਸਿੰਘ ਦੇ ਹੱਥ 'ਚ ਪਦਮ ਹੈ, ਵੀ ਜਦੋਂ ਲੰਗਰ ਵਰਤਾਉਣ ਲੱਗਦਾ, ਖੁੱਲ੍ਹੇ ਗੱਫੇ ਦਿੰਦਾ ਦੇਗਾਂ ਦੇ ਵਿੱਚੋਂ ਜਦੋਂ ਵਰਤਾਉਂਦਾ, ਤੇ ਉਹਦੇ ਵਿੱਚ ਕਮੀ ਨਹੀਂ ਆਉਂਦੀ, ਉਹਦੇ ਹੱਥ 'ਚ ਪਦਮ ਸੀ, ਵੀ ਜਦੋਂ ਲੰਗਰ ਵਰਤਾਉਂਦਾ ਤੇ ਲੰਗਰ 'ਚ ਕਮੀ ਨਹੀਂ ਆਉਂਦੀ। ਜਿੰਨਾ ਮਰਜ਼ੀ ਕੋਈ ਦੋਹਰਾ ਦੋਹਰਾ ਗੱਫਾ ਲੈ ਜੇ, ਤੇਰਾ ਗੱਫਾ ਲੈ ਜੇ, ਉਹ ਮੁੱਕਦਾ ਹੀ ਨਹੀਂ ਸੀ। ਉਹਦੇ ਹੱਥ ਵਿੱਚ ਇਹੋ ਜਿਹੀ ਮਹਾਰਾਜ ਜੀ ਦੀ ਖੇਡ ਸੀ ਉਹ ਲਾਂਗਰੀ ਦੇ। ਹਾਂਜੀ,
ਦਾਣੇਦਾਰ ਕਰਿਓ ਜੱਸਾ ਸਿੰਘ ਬਾਲ।
ਦਾਣਾ ਵੰਡਣ ਤੇ ਸੇਵਾ ਲਾਈ ਸੀ ਜਥੇਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ, ਜਿਹੜੇ ਉਸ ਵੇਲੇ ਬਾਲ ਰੂਪ ਵਿੱਚ ਸੀ। ਜੱਸਾ ਸਿੰਘ ਜੀ ਪਹਿਲਾਂ ਮਾਤਾ ਜੀ ਦੇ ਪਾਸ ਰਹੇ, ਮਾਤਾ ਸੁੰਦਰੀ ਜੀ ਦੇ ਪਾਸ। ਮਾਤਾ ਸੁੰਦਰੀ ਜੀ ਨੇ ਭੇਜਿਆ ਸੀ ਨਵਾਬ ਕਪੂਰ ਸਿੰਘ ਹੋਣਾ ਦੇ ਪਾਸ। ਬਚਪਨ 'ਚ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ, ਤੋ ਨਵਾਬ ਕਪੂਰ ਸਿੰਘ ਹੋਣਾ ਨੇ ਇਹਨਾਂ ਦੀ ਡਿਊਟੀ ਲਾਈ ਸੀ ਵੀ ਤੁਸੀਂ ਦਾਣਾ ਵੰਡਿਆ ਕਰੋ ਘੋੜਿਆਂ ਨੂੰ। ਹਾਂਜੀ,
ਆਲੂ ਵਾਲ ਜੋ ਤੋ ਕਲਾਲ,
ਇਹਨੂੰ ਆਲੂ ਵਾਲੀਆ ਕਹਿੰਦੇ ਸੀ ਕਿਉਂਕਿ ਆਲੂ ਪਿੰਡ ਦਾ ਰਹਿਣ ਵਾਲਾ ਕਲਾਲ ਸੀਗਾ। ਇਹ ਕਲਾਲ ਜਾਤੀ ਹੁੰਦੀ ਹੈ ਉਸ ਪਰਿਵਾਰ ਵਿੱਚੋਂ, ਸਾਰੇ ਦੇ ਪਿਤਾ ਜੀ ਵੀ ਬੜੇ ਗੁਰਮੁਖ ਸਨ।
ਇੱਕ ਥਾਂ ਤੇ ਸਭ ਲਿਓ ਪੁਸ਼ਾਕ,
ਦਾਣਾ ਵੰਡਣ ਦੀ ਸੇਵਾ ਇਹਨਾਂ ਦੀ, ਲੰਗਰ ਦੀ ਸੇਵਾ ਜਥੇਦਾਰ ਹਰੀ ਸਿੰਘ ਜੀ ਦੇ ਕੋਲ ਸੀ, ਤੇ ਪੁਸ਼ਾਕਾਂ ਸਿੰਘਾਂ ਨੂੰ ਕਛਹਿਰੇ ਵੰਡਣੇ, ਚੋਲੇ ਵੰਡਣੇ, ਦਸਤਾਰਾਂ ਵੰਡਣੀਆਂ, ਉਹ ਇੱਕ ਜਣੇ ਦੀ ਜ਼ਿੰਮੇਵਾਰੀ ਉਹ ਲਾਈ ਵੀ ਇੱਕੋ ਜਗ੍ਹਾ ਤੋਂ ਸਾਰਿਆਂ ਨੂੰ ਪੁਸ਼ਾਕਾਂ ਮਿਲਣਗੀਆਂ।
ਇੱਕੈ ਥਾਂ ਸਭ ਦੇਵੇਂ ਰਾਖ,
ਇੱਕੋ ਜਗ੍ਹਾ ਜੇ ਕਿਸੇ ਕੋਲ ਕੋਈ ਵਸਤੂ ਆਉਂਦੀ ਹੈ ਉਹ ਵੀ ਇੱਕੋ ਜਗ੍ਹਾ ਤੇ ਜਮ੍ਹਾਂ ਕਰਾ ਦਿੰਦੇ ਆ, ਜੇ ਕਿਸੇ ਨੇ ਲੈਣੀ ਹੁੰਦੀ ਹੈ ਤੇ ਉਹ ਵੀ ਇੱਕੋ ਜਗ੍ਹਾ ਤੋਂ ਸਾਰਿਆਂ ਨੂੰ ਵੰਡੀ ਜਾਂਦੀ ਹੈ। ਇੱਦਾਂ ਇਹ ਮਰਿਆਦਾ ਪੰਥ ਦੀ, ਇਹ ਸਾਰੀ ਵਿਉਂਤਬੰਦੀ ਜਿਹੜੀ ਹੈ ਇਹ ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਨੇ ਬਣਾਈ ਹੈ।
ਇੱਕ ਥਾਂ ਸਭ ਰੱਖੇ ਕਮਾਈ।
ਜਿਹੜਾ ਕੋਈ ਸਿੰਘ ਜਾਂਦੇ ਆ ਬਾਹਰੋਂ ਕਿਤੇ ਹੱਲਾ ਕਰਕੇ, ਕੋਈ ਮਾਇਆ ਦਾ ਗੱਫਾ ਕਿਸੇ ਕੋਲ ਆਉਂਦਾ, ਜਾਂ ਕੋਈ ਪਦਾਰਥ ਆਉਂਦਾ, ਜਾਂ ਕੋਈ ਪੁਸ਼ਾਕ ਆਉਂਦੀ ਹੈ, ਕੋਈ ਗਹਿਣਾ ਆਉਂਦਾ, ਤਾਂ ਉਹ ਸਿੰਘ ਇੱਕ ਜਗ੍ਹਾ 'ਤੇ ਲਿਆ ਕੇ ਬੜੀ ਇਮਾਨਦਾਰੀ ਨਾਲ ਜਮ੍ਹਾਂ ਕਰਾ ਦਿੰਦੇ। ਜਦੋਂ ਕਿਸੇ ਨੂੰ ਲੋੜ ਪੈਂਦੀ ਹੈ ਉੱਥੋਂ ਹੀ ਲੈ ਲੈਂਦੇ ਆ, ਉੱਥੇ ਹੀ ਲਿਆ ਕੇ ਜਮ੍ਹਾਂ ਕਰਾ। ਇੱਕ ਜਗ੍ਹਾ ਦਾ ਮਤਲਬ ਕਿਉਂ ਸੀ? ਵੀ ਜੇ ਥਾਂ ਥਾਂ 'ਤੇ ਪੁਸ਼ਾਕਾਂ ਦੇ ਲੰਗਰ ਲੱਗ ਜਾਣਗੇ ਅਤੇ ਜਿਹਨੂੰ ਨਹੀਂ ਲੋੜ ਉਹ ਵੀ ਆਖੇਗਾ ਦੋ ਚਾਰ ਮੈਂ ਵੀ ਲੈ ਜਾਵਾਂ, ਹੋਰ ਲੈ ਲਵਾਂ, ਉਹ ਲੋਭੀ ਨਾ ਬਣ। ਇੱਕ ਜਗ੍ਹਾ 'ਤੇ ਪਤਾ ਹੁੰਦਾ ਸੀ ਵੀ ਇਹ ਫਲਾਣਾ ਲੈ ਗਿਆ। ਇਹ ਬੜੀ ਵਿਉਂਤਬੰਦੀ ਦੇ ਨਾਲ ਨਵਾਬ ਕਪੂਰ ਸਿੰਘ ਹੋਣਾ ਨੇ, ਕਿਉਂਕਿ ਪਹਿਲਾਂ ਤਾਂ ਕੱਪੜਾ ਵੀ ਨਸੀਬ ਨਹੀਂ ਸੀ ਹੁੰਦਾ ਸਿੰਘਾਂ ਨੂੰ। ਹੁਣ ਕੁਝ ਸਮਾਂ ਵਧੀਆ ਆਇਆ, ਇਹ ਸਾਲ 6 ਮਹੀਨਿਆਂ ਦਾ ਹੀ ਰਿਹਾ, ਕੋਈ ਜ਼ਿਆਦਾ 2 ਸਾਲ ਦਾ ਸਮਾਂ ਸੀ, ਉਹਦੇ ਤੋਂ ਵੱਧ ਨਹੀਂ ਸੀ, ਪਰ ਬੜਾ ਸੁਖਾਲਾ ਸਮਾਂ ਸੀ, ਇਹ ਪੰਥ ਦੇ ਵਾਧੇ ਦਾ ਸਮਾਂ ਸੀ। ਦੋਵਾਂ ਸਾਲਾਂ 'ਚ ਬੜੀ ਤਰੱਕੀ ਕਰ ਗਏ। ਕਹਿੰਦੇ ਕੱਪੜੇ ਇੱਕੋ ਥਾਂ ਤੋਂ ਵੰਡਦੇ ਆ, ਜੇ ਕਿਸੇ ਕੋਲ ਮਾਇਆ ਆਉਂਦੀ ਤੇ ਇੱਕੋ ਜਗ੍ਹਾ ਤੇ ਜਮ੍ਹਾਂ ਕਰਾਉਂਦੇ ਨੇ।
ਰੱਖੇ ਨਹੀਂ ਕੋ ਤਿਸੇ ਛਪਾਈ,
ਕੋਈ ਲੁਕਾ ਕੇ ਨਹੀਂ ਸੀ ਰੱਖਦਾ। ਇੰਨੇ ਤਿਆਗੀ ਸਿੰਘ ਸਨ ਸਾਰੇ, ਜਿਹਦੇ ਕੋਲ ਜਿਹੜੀ ਚੀਜ਼ ਆਉਂਦੀ ਸੀ ਉਹ ਲੁਕਾਉਂਦੇ ਨਹੀਂ ਸੀ। ਉਹ ਜਾ ਕੇ ਭਾਵੇਂ ਖਾਣ ਵਾਸਤੇ ਕੋਈ ਸ਼ੇਰ ਫਾਲੀ ਲੈ ਕੇ ਆਵੇ ਨਾ, ਉਹਨੇ ਵੀ ਜਾ ਕੇ ਲੰਗਰ 'ਚ ਜਮ੍ਹਾਂ ਕਰਾਉਂਦੇ, ਉੱਥੋਂ ਭਾਵੇਂ ਲੈ ਲੈਂਦੇ ਵੀ ਮੈਨੂੰ ਦੇ ਦਿਓ ਵਰਤਾਰਾ। ਇਹ ਨਹੀਂ ਵੀ ਆਪਣਾ ਬਾਹਰੋਂ ਬਾਹਰ ਹੀ ਸਿੱਧਾ ਆਪਣੇ ਜੇਬ 'ਚ, ਇੱਦਾਂ ਦਾ ਕੰਮ ਨਹੀਂ ਸੀ। ਇੱਦਾਂ ਦੇ ਸਿੰਘ ਸਨ।
ਦੋਹਰਾ ਤੋਪ ਰਹਿ ਕਲੇ ਸਿੰਘਨ ਪੈ, ਸੋ ਤੋ ਚੱਕੇ ਨਾ ਜਾਏ।
ਸਿੰਘਾਂ ਨੇ ਹੁਣ ਆਪਣਾ ਜ਼ਖੀਰਾ ਇਕੱਠਾ ਕਰਨਾ ਵੀ ਸ਼ੁਰੂ ਕੀਤਾ, ਸ਼ਸਤਰ ਅਸਤਰ। ਵੱਡੀਆਂ ਤੋਪਾਂ 'ਤੇ ਜਿਹੜੇ ਵੱਡੇ ਰਹਿਕਲੇ ਸਨ, ਸਿੰਘਾਂ ਆਖਿਆ ਵੀ ਉਹ ਤਾਂ ਸਾਡੇ ਕੋਲੋਂ ਚੁੱਕੇ ਨਹੀਂ ਜਾਣੇ। ਜੇ ਲੋੜ ਪਤਾ ਸੀ ਵੀ ਕਿਸੇ ਵੇਲੇ ਵੀ ਇਹ ਵਿਗੜ ਗਏ ਤੁਰਕ, ਸਾਨੂੰ ਫਿਰ ਜੰਗਲਾਂ 'ਚ ਜਾਣਾ ਪੈਣਾ। ਜਾਣਦੇ ਸਨ ਸਿੰਘ, ਐਸਾ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ, ਉਹ ਵੀ ਜਾਣਦੇ ਸੀ ਵੀ ਇਹ ਡੰਗ ਟਪਾਉਂਦੇ, ਅਸੀਂ ਵੀ ਆਪਣਾ ਵਾਧਾ ਕਰ ਲਈਏ, ਜੇ ਸਾਨੂੰ ਇਹ ਸਮਾਂ ਮਿਲਿਆ ਤਾਂ ਅਸੀਂ ਵੀ ਆਪਣੇ ਆਪ ਨੂੰ ਵਧਾਈਏ, ਮਜ਼ਬੂਤ ਕਰੀਏ। ਸਿੰਘਾਂ ਨੇ ਆਪਣੀ ਮਜ਼ਬੂਤੀ ਦਾ ਪਹਿਰਾ ਪੂਰਾ ਰੱਖਿਆ। ਵੱਡੀਆਂ ਤੋਪਾਂ 'ਤੇ ਰਹਿਕਲੇ ਸਿੰਘਾਂ ਨੇ ਨਹੀਂ ਖਰੀਦੇ।
ਜੰਬੂਰੇ ਜੰਜਾਇਲਨ ਸੋ ਸਿੰਘ ਚਲੇ ਉਠਾਏ।
ਛੋਟੀਆਂ ਜਮੂਰੇ, ਛੋਟੀਆਂ ਜੰਜੈਲਾਂ ਜਿਹੜੇ ਮੋਢਿਆਂ 'ਤੇ ਚੁੱਕ ਕੇ ਦੌੜ ਸਕਣ, ਉਹ ਸਿੰਘਾਂ ਨੇ ਲੈ ਲਏ, ਇਕੱਠੇ ਕਰ ਲਏ।
ਚੋ ਭਾਈ ਕਪੂਰ ਸਿੰਘ ਸਿੰਘਨ ਕਹਿ ਦਿਓ।
ਕਪੂਰ ਸਿੰਘ ਜੀ ਨੇ ਬਕਾਇਦਾ ਜ਼ਿੰਮੇਵਾਰੀ ਡਿਊਟੀ ਲਾਈ, ਲਾਂਗਰੀ ਸਿੰਘ ਨੂੰ ਕਿਹਾ, ਜਿਹੜੇ ਤੋਪਾਂ ਛੋਟੀਆਂ ਤੋਪਾਂ ਵੀ ਉਹ ਵੀ ਭਾਰੀਆਂ ਹੁੰਦੀਆਂ, ਬੜੀਆਂ ਵਜਨ ਵਾਲੀਆਂ ਹੁੰਦੀਆਂ, ਜੰਜੈਲਾਂ ਛੋਟੀਆਂ ਚੁੱਕਦੇ ਨੇ, ਛੋਟੀਆਂ ਤੋਪਾਂ ਚੁੱਕਦੇ ਨੇ। ਕਪੂਰ ਸਿੰਘ ਨੇ ਹੁਕਮ ਕੀਤਾ,
ਚੱਕਣ ਵਾਰਨ ਕਿਉਂ ਸੇਰ ਕੀਓ।
ਕਹਿੰਦੇ ਬਈ ਇਹਨਾਂ ਸਿੰਘਾਂ ਦਾ ਜ਼ੋਰ ਵੱਧ ਲੱਗਦਾ, ਪੈਦਲ ਜਾਂਦੇ ਆ ਚੁੱਕ ਕੇ, ਕਿਉਂਕਿ ਚੱਲਦੇ ਰਹਿੰਦੇ ਸੀ ਨਾ, ਬਹੀਰ ਚੱਲਦਾ ਸੀ ਦਲ ਇੱਕ ਪਿੰਡ ਤੋਂ ਦੂਜੇ, ਕਦੇ ਅਕਾਲ ਤਖ਼ਤ ਵਾਪਸ ਵੀ ਆ ਜਾਂਦੇ, ਕਦੇ ਵਿਚਰ ਵੀ ਆਉਂਦੇ। ਉਹ ਕਹਿੰਦੇ ਜਿਹੜਾ ਸਿੰਘ ਤੋਪ ਛੋਟੀਆਂ ਤੋਪਾਂ ਚੁੱਕਦਾ ਹੈ ਜਾਂ ਰਹਿਕਲਾ ਚੁੱਕਦਾ, ਉਹਨੂੰ ਇੱਕ ਸੇਰ ਦੇਸੀ ਘਿਓ ਵੱਖਰਾ ਦੇਣਾ ਖਾਣ ਨੂੰ। ਉਦੋਂ ਸੇਰ ਸੇਰ ਦੋ ਦੋ ਸੇਰ ਘਿਓ ਸਿੰਘ ਉੱਦਾਂ ਹੀ ਛੱਕ ਜਾਂਦੇ ਸਨ, ਬਲੀ ਸਰੀਰ ਮਿਹਨਤਾਂ ਕਰਦੇ ਸੀ। ਨਵਾਬ ਕਪੂਰ ਸਿੰਘ ਹੋਣਾ ਨੇ ਕਿਹਾ ਵੀ ਜਿਹੜਾ ਤੋਪਾਂ ਚੁੱਕ ਕੇ ਛੋਟੀਆਂ ਲੈ ਜਾਂਦਾ, ਵਜਨੀ ਤੋਪਾਂ ਹੁੰਦੀਆਂ ਸੀ, ਮਣ ਮਣ ਦੋ ਦੋ ਮਣ ਦੀ ਵੀ ਹੋਣੀ, ਉਹ ਚੁੱਕ ਕੇ ਲਿਜਾਣੀ ਕਿਹੜਾ ਸੌਖੀ ਹੁੰਦੀ ਸੀ। ਨਵਾਬ ਜੀ ਨੇ ਵੇਖੋ ਸਾਰੇ ਇਕੱਲੇ ਇਕੱਲੇ ਸਿੰਘ ਦਾ ਖਿਆਲ ਰੱਖਦੇ ਹੈ, ਇਹ ਨਹੀਂ ਵੀ ਕੋਈ ਮਰਦਾ ਪਿਆ ਹੋਵੇ ਅਤੇ ਉਹਦਾ ਪੁੱਛਣਾ ਹੀ ਨਹੀਂ ਹਾਲ ਚਾਲ। ਇਕੱਲੇ ਇਕੱਲੇ ਸਿੰਘ ਦਾ ਜਾ ਕੇ ਮੁਆਇਨਾ ਕਰਨਾ, ਪਤਾ ਕਰਨਾ, ਕਿਸੇ ਨੂੰ ਢਿੱਲ ਮੱਠ ਹੋਣੀ ਤਾਂ ਉਹਦਾ ਇਲਾਜ ਕਰਨਾ। ਸੇਰ ਸੇ ਕਹਿੰਦੇ ਸੇਰ ਸੇਰ ਘਿਓ ਜਿਹੜਾ ਉਹਨਾਂ ਨੂੰ ਵੱਖਰਾ ਦੇਣਾ।
ਗੁਰਬਖਸ਼ ਸਿੰਘ ਹੁੰਦਲ ਹੁਤ ਚੀਤੇ ਗ੍ਰਾਮ।
ਕਹਿੰਦੇ ਇੱਕ ਚੀਤਾ ਪਿੰਡ ਹੈ, ਉਸ ਪਿੰਡ ਦਾ ਇੱਕ ਸਿੰਘ ਸੀ, ਉਹਦਾ ਨਾਂ ਸੀ ਭਾਈ ਗੁਰਬਖਸ਼ ਸਿੰਘ ਹੁੰਦਲ, ਹੁੰਦਲ ਉਹਦਾ ਗੋਤ ਸੀ।
ਸੌਂਪੇ ਜੰਬੂਰੇ ਤਿਸ ਕੇ ਨਾਮ।
ਜਿਹਨਾਂ ਤੋਪਾਂ ਦਾ ਜ਼ਖੀਰਾ ਸੀ, ਉਹਨਾਂ ਤੋਪਾਂ ਦਾ ਤੋਪਚੀ ਜਿਵੇਂ ਹੁੰਦਾ, ਉਹਨੂੰ ਸੌਂਪ ਦਿੱਤਾ ਵੀ ਇਹਨਾਂ ਤੋਪਾਂ ਵਾਲਿਆਂ ਦੀ ਜ਼ਿੰਮੇਵਾਰੀ ਤੇਰੀ ਹੈ, ਇਹਨਾਂ ਦੇ ਘਿਓ ਦੀ ਸੇਵਾ ਵੀ ਤੈਂ ਕਰਨੀ ਹੈ।
ਦੋਹਰਾ ਜੋ ਨਿਸ ਸਿੰਘ ਬਾਹਰ ਰਹੇ, ਜੋ ਬਿਨ ਪੁੱਛੇ ਘਰ ਜਾਏ।
ਜਿਹੜਾ ਕੋਈ ਸਿੰਘ ਘਰੋਂ ਬਿਨਾਂ ਦੱਸਿਆ ਚਲਿਆ ਜਾਂਦਾ, ਦਲ ਚੋਂ ਛੁੱਟੀ ਲਏ ਬਿਨਾਂ ਦੱਸਿਆ ਘਰ ਚਲਾ ਜਾਵੇ।
ਸੋ ਖਾਲਸੇ ਨੈ ਰਲੇ ਬਿਨ ਲਾਈ ਤਨਖਾਹੇ।
ਖਾਲਸੇ 'ਚ ਉਦੋਂ ਤੱਕ ਨਹੀਂ ਉਹਨੂੰ ਰਲਾਇਆ ਜਾਂਦਾ ਜਦੋਂ ਤੱਕ ਉਹਨੂੰ ਤਨਖਾਹ ਨਹੀਂ ਲਾਈ ਜਾਂਦੀ, ਵੀ ਤੂੰ ਛੁੱਟੀ ਨਹੀਂ ਲੈ ਕੇ ਗਿਆ। ਫੌਜ ਦਾ ਇੱਕ ਡਿਸਿਪਲਿਨ ਹੁੰਦਾ ਨਾ, ਇਹ ਨਹੀਂ ਵੀ ਜਦੋਂ ਮਰਜ਼ੀ ਕੋਈ ਮੂੰਹ ਚੁੱਕਿਆ ਆ ਗਿਆ, ਜਦੋਂ ਮਰਜ਼ੀ ਕੋਈ ਗਿਆ जे जाना पहला छुट्टी लैके जहेदार साहब को हाजरी कि महाराज जी असी छुट्टी चले हैं, जदों आना फिर हाजरी कि जी आ गए हैं। जेड़ा बिना पुछया चलिया जाता छुट्टी लए बिना, कहते जदों उन्हूं दोबारा आउंदा उन्हूं तनखाह लाउंदे है कि भाई तेनूं यह तनखाह, तनखाह भी की लानी, चल दस दातना तू लियानी है, तू बाटे मांजने इन्ने दिन, तू इन्ने दिन घोड़िया की लिद चुकनी है, तू खरखरा फेरना घोड़िया, एदा उन्हूं तनखाह ला के पंथ च रला लेंदे।
जो भाई जो करते होए आवे कोई,
जेड़े कोई बबेकी सिंह घरों आउंदे सन,
बख्शाए रले खड़ आपे सोए,
आप ही पहला लंगर चा के पंथ कोल अपना आप बख्शाउंदे, हाजरी भरदे,
दरब लियाए जो बारों कोई,
जे कोई बारों माया दा गफा लेके आउंदा,
पावे खजाने इक थां सोए,
ओ भी लिया के इक खजाने च माया भेट करदे हन,
किचक सिंगन ने कट्यो आराम,
एदा कुछ समा सिंघां ने कई घरां च चले गए, भी हुण तां चलो जंग युद्ध दा टाइम नहीं है, वह छुट्टी लैके घरां नूं दो दो चार चार महीनियां दी आराम करन लगे।
कई सिंघन गए मिलने ताम,
कई सिंघ अपने परिवारां नूं मिलन चले गए, किन्ने किन्ने सालां बाद महीनियां बद्धी समा लंघे असी सिंघां नूं, वह कहिंदे भी हुण थोड़ा जिहा आराम दा वेला है, ते परिवारां नूं पिछे बच्चियां नूं मां प्यो नूं मिल आईए।
कईआं नगरन बूंगे बनाए,
कईआं ने अपने पिंडां च जाके बूंगे बनाए, धर्मशालावां बनाईआं,
कई बैठ धर्मशाल चिणाए,
गुरु घरां दीआं सेवावां कराईआं उस वेले नगरां दे विच जाके,
कईआं ने खेती जुगत कराई,
कईआं ने अपनी खेती जिहड़ी लोकां कब्जे कर ली सी उहनां कोलों वापस लई, उत्थे खेती भी करन लग पए।
कई लए कर नारन परचाई,
कई आउन लग दे ते घर दियां सिंघणियां कहिंदियां पति देव जी हुण केड़ा जंग दा माहौल है, तुसी ना जाओ, उहनां नूं घरां विच रोक लिया।
कई रखे कर केर सुमात,
मावां ने रोक लिया, कई सिंघ जाण लगण ते मावां कहण पुत्तर जी इन्ने समय बाद आयो, कुछ दिन होर रह जाओ, एदा सिंघां नूं रोक लैंदियां उहनां दीआं मावां।
कई लियाए और बहु साथ,
फिर जिहड़े सिंघ पिंडों आउंदे आ ना वापस, जांदे कल्ले कल्ले ने, जदों आउंदे दस दस पंद्रह पंद्रह वीह वीह सिंघां नूं होर नाल ले आउंदे कि खालसा जी इहनां नूं भी अमृत छका के सिंघ सजाओ, वेखो इह कल्ला कल्ला जावे पिंड च ते वीह वीह जणे तीह तीह जणे पिंडां विचों नौजवानां नूं प्रेर के कि पंथ च रलो, खालसा पंथ की यह जी मुहिम है इन्हां मलेच्छा ते जरवाणियां दे खिलाफ है, इहदे चा के नाल समूलियत करो, कला कला पिंड जाया करे सिंघ, वह अपने नाल कोई पंज लैके आ रहा, कोई दस कोई भी, उदों यह थोड़ी सी भी ये जिम्मा केवल कथावाचकां दा है, जां इह जिम्मेवारी कली फलानी संस्था की है जां फलाने प्रचारक की है, उदों हर एक सिंघ जिम्मेवारी समझदा सी कि समुचा पंथ साडा है और इन्हां दी सेवा प्रचार करन दा, इन्हां विस्थार करन दा साडा सारिआं दा जुम्मा है, इह नहीं कोई गल होवे किसी एक संस्था दे सिर ते तोड़ा झाड़ दिओ, जो उन्हां दी जिम्मेवारी उन्हां ने करना है, सब दा फर्ज है, ते जिहड़ा कोई योगदान पावे गुरु साहब दे लेखे पैंदा है, उह वी ना समझे वी मैं योगदान पाया पंथ विच ते मैनूं कोई उचेचा बुला के सन्मानित करके सिरे पाऊ पवे, कई इदां ही मन दे विच बस अफसोस करी जांदे, सानू तां जी किसे ने पुछिया ही नहीं, असीं इन्नी सेवा कीती, सानू तां कदे किसे ने सरोपा भी नहीं दिता, वो कलगीधर दी दृष्टि च तां पै गया, नहीं मिलिया संसार दी दिव रीतियां दे मुताबक, तू दसवें पातशाह दी खुशी लै, तू बंदियां दीआं खुशियां कहनू लैंदा फिरना, हुण एक एक सिंघ जावे पिंड च, कोई दस लैके आउंदा, कोई वीहां नूं लैके आउंदा, इदां प्रेर प्रेर के लियाउंदे ने,
बहुत पंथ को वादा होयो,
एदा पंथ च बड़ा वादा होया,
एक थां बोते थंब ना पयो,
हुण पंथ इन्ना वध गया, पहला तां नवाब जी ने दो हिस्सों च वंडिया, चाली सालां तो उपर वालियां नूं बुढ़ा दल, चाली साल तो जिहड़े थलड़े सन उहदा तरना दल, हुण जदों दो थावां ते बणिया फिर पंथ वध्या, तरने दल दा वाधा हो गया, नौजवान बड़े भर्ती होए आ के पंथ विच, जदों तरना दल बहुत ज्यादा वध गया, एक जगह ते इकट्ठा होना, एक जगह तो उन्हां नूं कपड़े वंडने, एक जगह तो लंगर, हुण 12-15 हजार बंदे दा इको जगह तो लंगर जाना औखा सी, इको जगह तो ही उन्हां वास्ते कपड़े दा प्रबंध, इको जगह तो दाने पानी दा, घोड़िआं नूं वंडण दा प्रबंध, ਔਖਾ ਹੋ ਗਿਆ। ਉਸ ਵੇਲੇ ਨਵਾਬ ਕਪੂਰ ਸਿੰਘ ਜੀ ਨੇ ਜੁਗਤ ਬਣਾਈ,
ਤਉ ਨਵਾਬ ਚਿਤ ਕੀਓ ਵਿਚਾਰ,
ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਵਿਚਾਰ ਕੀਤੀ, ਪੰਥ ਨਾਲ ਸਲਾਹ ਕੀਤੀ,
ਕਉ ਜੁਗਤ ਬਣਾਈਏ ਜਿਤ ਹੋਏ ਸੰਭਾਰ,
ਕਹਿੰਦੇ ਜੁਗਤ ਬਣਾਈਏ ਖਾਲਸਾ ਜੀ ਜਿਹਦੇ ਨਾਲ ਸਾਰਿਆਂ ਦੀ ਸੰਭਾਲ ਹੋ ਸਕੇ, ਕਿਉਂਕਿ ਹੁਣ ਕਈ ਵਾਰੀ ਇੰਨੀ ਜ਼ਿਆਦਾ ਗਿਣਤੀ 'ਚ ਕੋਈ ਸਿੰਘ ਰਹਿ ਵੀ ਜਾਂਦਾ ਪਿੱਛੇ, ਅਤੇ ਕਈ ਸਿੰਘ ਫਿਰ ਰਹਿ ਜਾਂਦੇ ਆ, ਫਿਰ ਔਖਾ ਹੋ ਜਾਂਦਾ। ਉਹ ਕਹਿੰਦੇ ਸਾਨੂੰ ਨਹੀਂ ਵਰਤਾਰਾ ਮਿਲਿਆ, ਇਸ ਕਰਕੇ ਕੋਈ ਜੁਗਤ ਬਣਾਈਏ ਕਿ ਸਾਰੇ ਸਿੰਘਾਂ ਦੀ ਸੰਭਾਲ ਹੋ ਜਾਏ।
ਦੋਹਰਾ ਉਸੀ ਦਿਨ ਸਦ ਖਾਲਸੋ ਅਕਾਲ ਬੁੰਗੇ ਤਖਤ ਮਕਾਨ।
ਪਹਿਲਾਂ ਬਾਬਾ ਨਵਾਬ ਕਪੂਰ ਸਿੰਘ ਜੀ ਨੇ ਦੋ ਜਥੇ ਬਣਾਏ, ਤਰਨਾ ਦਲ ਤੇ ਬੁੱਢਾ ਦਲ। ਫਿਰ ਤਰਨਾ ਦਲ ਜਦੋਂ ਵਧਿਆ, ਫਿਰ ਪੰਜ ਜਥੇ ਬਣਾਉਣ ਦੀ ਵਿਚਾਰ ਕੀਤੀ ਕਿ ਹੁਣ ਪੰਜ ਜਥੇ ਬਣਾਏ ਜਾਣ। ਜਿਹੜਾ ਬੁੱਢਾ ਦਲ ਬਣਿਆ ਹੈ, ਖਾਲਸਾ ਜੀ ਇਹਦੇ ਬਾਬਤ ਮਹਾਂਪੁਰਸ਼ ਦੱਸਦੇ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਸੇਵਾ ਕੀਤੀ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਜਦੋਂ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਸਨ, ਤਾਂ ਮਹਾਰਾਜ ਜੀ ਦੇ ਘੋੜਿਆਂ ਦੀ ਅਤੇ ਫੌਜ ਦੀ ਸੇਵਾ ਬਾਬਾ ਬੁੱਢਾ ਸਾਹਿਬ ਨੇ ਕੀਤੀ ਦਿੱਲੀ। ਸੂਰਜ ਪ੍ਰਕਾਸ਼ ਵਿੱਚ ਵੀ ਇਹ ਬਚਨ ਆਉਂਦਾ। ਤਾਂ ਉਸ ਵਕਤ ਜਦੋਂ ਛੇਵੇਂ ਪਾਤਸ਼ਾਹ ਆਏ ਨਾ ਦਿੱਲੀ ਦੇ, ਘੋੜੇ ਬੜੇ ਨਰੋਏ ਹੋਏ, ਅਤੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ, ਸਮਾਂ ਆਵੇਗਾ ਤੁਹਾਡੇ ਨਾਂ 'ਤੇ ਪੰਥ ਚੱਲੇਗਾ। ਤੋ ਪੰਥ ਨੇ ਉਹ ਬਚਨ ਚੇਤੇ ਰੱਖਿਆ ਸੀ ਨਵਾਬ ਕਪੂਰ ਸਿੰਘ ਜੀ ਦੇ। ਪਹਿਲਾਂ ਇਕੱਲਾ ਦਲ ਪੰਥ ਸੀ, ਫਿਰ ਨਵਾਬ ਕਪੂਰ ਸਿੰਘ ਹੋਣਾ ਨੇ ਜਦੋਂ 40 ਤੋਂ ਉੱਪਰ ਵਾਲੀ ਉਮਰ ਵਾਲਿਆਂ ਦਾ ਨਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ 'ਤੇ ਰੱਖਿਆ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਫਿਰ ਇੱਕ ਤਰਨਾ ਦਲ। ਜਦੋਂ ਤਰਨੇ ਦਲ 'ਚ ਫਿਰ ਵਾਧਾ ਹੋ ਗਿਆ, ਫਿਰ ਅਕਾਲ ਤਖ਼ਤ ਸਾਹਿਬ 'ਤੇ ਨਵਾਬ ਕਪੂਰ ਸਿੰਘ ਜੀ ਬੈਠੇ ਅਤੇ ਵਿਚਾਰ ਕੀਤੀ,
ਦੀਨੋ ਸਭਨ ਉਚਾਰ ਟਿਗ ਨਵਾਬੇ ਸਿੰਘ ਸੁਜਾਨ।
ਸਾਰੇ ਸਿੰਘਾਂ ਨੇ ਆਖਿਆ ਨਵਾਬ ਸਾਹਿਬ ਜੋ ਫੈਸਲਾ ਤੁਸੀਂ ਕਰੋਗੇ ਸਾਨੂੰ ਪ੍ਰਵਾਨ ਹੋਵੇਗਾ। ਸਾਰੇ ਸਿੰਘਾਂ ਨੇ ਫੈਸਲਾ ਉਹਨਾਂ ਨੂੰ ਦੇ ਦਿੱਤਾ, ਕਿਉਂਕਿ ਜੇ ਇਕੱਲਾ ਇਕੱਲਾ ਸਾਰੇ ਫੈਸਲਾ, ਫਿਰ ਫੈਸਲੇ ਥੋੜ੍ਹੀ ਹੁੰਦੇ ਆ, ਜ਼ਿੰਮੇਵਾਰੀ ਤਾਂ ਦੇਣੀ ਪੈਂਦੀ ਹੈ ਨਾ ਕਿਸੇ ਇੱਕ ਨੂੰ। ਪੰਥ ਨੇ ਆਖਿਆ ਨਵਾਬ ਸਾਹਿਬ ਜੋ ਤੁਸੀਂ ਫੈਸਲਾ ਕਰੋਗੇ ਉਹ ਪੰਥ ਨੂੰ ਪ੍ਰਵਾਨ ਹੋਵੇਗਾ।
ਚੋਪਈ ਭਾਈ ਮਨੀ ਸਿੰਘ ਦਰਬਾਰ ਪੁਜਾਰੀ।
ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਜੀ ਵੀ ਨਾਲ ਸਨ, ਉਹ ਵੀ ਅਕਾਲ ਤਖ਼ਤ ਸਾਹਿਬ 'ਤੇ ਆਏ। ਉਹਨਾਂ ਦਾ ਸਤਿਕਾਰ ਬੜਾ ਸੀ ਪੰਥ 'ਚ। ਨਵਾਬ ਕਪੂਰ ਸਿੰਘ ਉਹਨਾਂ ਨੇ ਭਾਈ ਮਨੀ ਸਿੰਘ ਕੋਲੋਂ ਅੰਮ੍ਰਿਤ ਛਕਿਆ ਸੀ, ਖੰਡੇ ਦੀ ਪੌਲ ਉਹਨਾਂ ਕੋਲੋਂ ਲਈ ਸੀ। ਤੋ ਬੜੀ ਉੱਚੀ ਅਵਸਥਾ ਦੇ ਮਾਲਕ ਭਾਈ ਮਨੀ ਸਿੰਘ ਵੀ ਸਨ, ਸਾਰੇ ਪੰਥ 'ਚ ਉਹਨਾਂ ਦਾ ਸਤਿਕਾਰ, ਉਹ ਵੀ ਆਏ ਇਸ ਫੈਸਲੇ ਵਿੱਚ।
ਲੀਨੋ ਸਭਨ ਮਦ ਬਿਠਾਈ।
ਭਾਈ ਮਨੀ ਸਿੰਘ ਦਾ ਫੈਸਲਾ ਆਖਰੀ ਫੈਸਲਾ, ਵੀ ਜੋ ਇਹ ਕਹਿਣਗੇ ਭਾਈ ਮਨੀ ਸਿੰਘ ਉਹ ਅਖੀਰਲਾ ਫੈਸਲਾ ਹੋਵੇਗਾ।
ਤੇਹਣ ਪੱਲੇ ਦੋ ਬਾਵੇ ਬੁਲਾਏ।
ਫਿਰ ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਚੋਂ, ਇਹ ਵੀ ਬੁਲਾਏ ਅਕਾਲ ਤਖ਼ਤ ਸਾਹਿਬ 'ਤੇ।
ਕਾਹਨ ਸਿੰਘ ਉਹ ਬਨੋਦ ਸਿੰਘ ਥਾਏ।
ਬਾਬਾ ਕਾਹਨ ਸਿੰਘ ਤੇ ਬਨੋਦ ਸਿੰਘ ਜੀ ਆਏ, ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਆਏ, ਭਾਈ ਬੁੱਢਾ ਸਿੰਘ ਜੀ, ਭਾਈ ਵੀਰ ਸਿੰਘ ਜੀ ਆਏ।
ਸਭੀ ਪੰਥ ਜੇ ਨਾਮ ਲਿਖਈਏ।
ਭਾਈ ਦਸੌਂਧਾ ਸਿੰਘ ਜੀ ਆਏ, ਕਹਿੰਦੇ ਹੁਣ ਇਕੱਲੇ ਇਕੱਲੇ ਦੇ ਜੇ ਨਾਂ ਲਿਖਾਂ ਭਾਈ ਰਤਨ ਸਿੰਘ ਜੀ, ਕਹਿੰਦੇ ਤੇ ਬਹੁਤ ਵਿਸਥਾਰ ਹੋਵੇਗਾ।
ਗ੍ਰੰਥ ਵਧੇ ਉਹ ਅੰਤ ਨਾ ਪਈਏ।
ਕਹਿੰਦੇ ਗ੍ਰੰਥ ਬਹੁਤ ਵੱਧ ਜਾਏਗਾ ਪਰ ਸਾਰੇ ਸਿੰਘਾਂ ਦੀ ਮੈਂ ਗਿਣਤੀ ਨਹੀਂ ਕਰ ਸਕਾਂਗਾ।
ਨਵਾਬ ਕਪੂਰ ਸਿੰਘ ਸਭ ਸੋ ਕਈ।
ਨਵਾਬ ਕਪੂਰ ਸਿੰਘ ਹੋਣਾ ਨੇ ਸਾਰੇ ਸਿੰਘਾਂ ਦੀ ਮਜਲਿਸ ਵਿੱਚ ਬਚਨ ਕੀਤਾ,
ਯਹੀ ਬਾਤ ਅਬ ਮੈਂ ਮਨ ਆਈ।
ਕਹਿੰਦੇ ਮੇਰੇ ਮਨ 'ਚ ਖਾਲਸਾ ਜੀ ਏਦਾਂ ਵਿਚਾਰ ਆਈ ਹੈ,
ਅੱਗੇ ਪੰਥ ਤੋਂ ਪਿੰਡ ਪਿੰਡ ਫਿਰ ਤੋਂ।
ਅੱਗੇ ਸਿੰਘ ਪਹਿਲਾਂ ਖਿੰਡੇ ਹੋਏ ਸੀ, ਪਹਿਲਾਂ ਸਿੰਘ ਵੱਖੋ ਵੱਖਰ, ਕਿਤੇ 50 ਕਿਤੇ 100, ਉਹ ਪਿੰਡਾਂ ਪਿੰਡਾਂ 'ਚ ਫਿਰਦੇ ਸਨ।
ਆਪੋ ਆਪਣੀ ਗੁਜ਼ਰੇ ਕਰ ਤੋ।
ਸਾਰੇ ਆਪੋ ਆਪਣਾ ਗੁਜ਼ਾਰਾ ਇੱਦਾਂ ਕਰਦੇ ਸਨ।
ਅਬ ਇੱਕ ਥਾਂ ਪੁੱਜੇ ਲੰਗਰ ਨਾਈ।
ਹੁਣ ਖਾਲਸਾ ਜੀ ਸਮੱਸਿਆ ਇਹ ਆ ਰਹੀ ਹੈ ਵੀ ਪਹਿਲਾਂ ਦੋ ਦਲ ਬਣਾਏ, ਹੁਣ ਤਰਨੇ ਦਲ ਦਾ ਵਾਧਾ ਹੋ ਗਿਆ, ਜਿਸ ਵਿੱਚ ਗਿਣਤੀ ਬਹੁਤ ਜ਼ਿਆਦਾ ਹੋ ਗਈ ਸਿੰਘਾਂ ਦੀ ਕਿ ਇੱਕ ਜਗ੍ਹਾ ਤੇ ਲੰਗਰ ਪੱਕਣਾ ਔਖਾ ਹੋ ਗਿਆ।
ਕੋ ਜੁਗ ਤੇ ਅਬ ਲਿਓ ਬਣਾਈ,
ਹੁਣ ਆਪਾਂ ਕੋਈ ਜੁਗਤ ਬਣਾਈਏ,
ਸਿੰਘਨ ਦਈਏ ਜਥੋ ਬਣਾਏ,
ਆਪਾਂ ਸਿੰਘਾਂ ਦੇ ਜਥੇ ਬਣਾ ਦਈਏ,
ਦੇ ਦੇ ਖਰਚ ਉਸ ਦਈਏ ਪਰਚਾਏ।
ਔਰ ਉਹਨਾਂ ਸਾਰੇ ਸਿੰਘਾਂ ਦਾ ਜਿੰਨਾ ਖਰਚਾ ਆਉਂਦਾ ਕੁੱਲ ਪੰਥ ਦੇ ਕੋਲ, ਉਹਨਾਂ ਸਾਰੇ ਜਥਿਆਂ ਵਿੱਚ ਬਰਾਬਰ ਦਾ ਵੰਡ ਦੇਈਏ।
ਸਭੀ ਖਾਲਸੇ ਸੋ ਮਨ ਲਈ,
ਖਾਲਸੇ ਨੇ ਆਖਿਆ ਸਤਿਬਚਨ ਜਥੇਦਾਰ ਨਵਾਬ ਕਪੂਰ ਸਿੰਘ ਜੀ, ਜੋ ਤੁਸੀਂ ਕਹਿੰਦੇ ਹੋ ਸੱਚ ਹੈ,
ਪਸੰਦ ਸਭਨ ਕੇ ਯੇ ਗੱਲ ਆਈ,
ਇਹ ਗੱਲ ਸਾਰਿਆਂ ਨੂੰ ਪਸੰਦ ਆਈ।
ਦੋਹਰਾ ਪੰਜ ਡੇਰਨ ਬਿਦ ਰਚ ਦਈ, ਪੰਜ ਨਿਸ਼ਾਨ ਬਣਾਏ।
ਪੰਜ ਨਿਸ਼ਾਨ ਸਾਹਿਬ ਨਵਾਬ ਕਪੂਰ ਸਿੰਘ ਹੋਣਾ ਨੇ ਬਣਵਾ ਕੇ ਪੰਜ ਵੱਖੋ ਵੱਖਰੇ ਡੇਰੇ ਬਣਵਾਏ, ਪੜਾ ਜਿੱਥੇ ਜਿੱਥੇ ਸਾਰੇ ਜਾ ਸਕਣ।
ਪੰਜੋ ਚੰਡੇ ਤੋ ਗੱਡੇ ਸ਼੍ਰੀ ਅਕਾਲ ਬੁੰਗੇ ਤੇ ਲਿਆਏ।
ਪੰਜ ਨਿਸ਼ਾਨ ਸਾਹਿਬ ਬਣਵਾ ਕੇ ਤੇ ਅਕਾਲ ਤਖ਼ਤ ਸਾਹਿਬ ਜਿੱਥੇ ਵੱਡੇ ਨਿਸ਼ਾਨ ਨੇ ਉੱਥੇ ਲਿਆ ਕੇ ਗੱਡ ਦਿੱਤੇ, ਕਿਉਂਕਿ ਪੰਜ ਨਿਸ਼ਾਨ ਦੇ ਕੇ ਹੀ ਪੰਜ ਜਥੇ ਬਣਨੇ ਸੀ ਨਾ, ਜਿਹਨੂੰ ਜਥਾ ਬਣਾਉਣਾ ਸੀ ਉਹਨੂੰ ਇੱਕ ਨਿਸ਼ਾਨ ਦੇ ਕੇ ਭੇਜਣਾ ਸੀ। ਪੰਜ ਨਿਸ਼ਾਨ ਲਿਆ ਕੇ ਉੱਥੇ ਪਹਿਲਾਂ ਗੱਡ ਦਿੱਤੇ।
ਚੋਪਈ ਪ੍ਰਥਮ ਸ਼ਹੀਦਨ ਉਹ ਨਿਹੰਗਨ ਫੜਾਇਓ,
ਕਹਿੰਦੇ ਪਹਿਲਾ ਨਿਸ਼ਾਨ ਸਾਹਿਬ ਦਿੱਤਾ ਗਿਆ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਔਰ ਸ਼ਹੀਦ ਬਾਬਾ ਕਰਮ ਸਿੰਘ ਜੀ, ਇਹਨੂੰ ਸ਼ਹੀਦਾਂ ਦੀ ਮਿਸਲ ਕਿਹਾ ਜਾਣ ਲੱਗ ਪਿਆ। ਇਹ ਕਹਿੰਦੇ ਨਿਹੰਗਾਂ ਦਾ ਤੇ ਸ਼ਹੀਦਾਂ ਦੀ ਮਿਸਲ ਤਾਂ ਕਹਿੰਦੇ ਸੀ ਇਹਨਾਂ ਨੂੰ ਕਿ ਜਦੋਂ ਜੰਗ ਹੁੰਦਾ ਸੀ ਸਭ ਤੋਂ ਮੂਹਰੇ ਸ਼ਹੀਦੀ ਪਾਉਣ ਲਈ ਇਹ ਜਾਂਦੇ ਸਨ, ਸਭ ਤੋਂ ਮੂਹਰੇ ਕਤਾਰ 'ਚ ਲੜਨ ਵਾਲੇ ਸਨ, ਤਾਂ ਇਹਨਾਂ ਨੂੰ ਸ਼ਹੀਦਾਂ ਦੀ ਮਿਸਲ ਕਿ ਨਾਂ ਵੀ ਇਹਨਾਂ ਦਾ ਸ਼ਹੀਦਾਂ ਦਾ ਜਥਾ ਰੱਖਿਆ ਗਿਆ।
ਦੀਪ ਸਿੰਘ ਸਿੰਘ ਕਰਮ ਸੁਗਾਇਓ,
ਇਹਨਾਂ ਵਿੱਚੋਂ ਦੋ ਜਥੇਦਾਰ ਥਾਪੇ ਗਏ, ਇੱਕ ਬਾਬਾ ਦੀਪ ਸਿੰਘ ਜੀ ਦੂਜੇ ਬਾਬਾ ਕਰਮ ਸਿੰਘ ਜੀ। ਇਹ ਸ਼ਹੀਦਾਂ ਦੀ ਮਿਸਲ ਹੁਣ ਵੀ ਚੱਲਦੀ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਮਿਸਲ ਉਦੋਂ ਚੱਲੀ ਹੈ ਹੁਣ ਵੀ ਚੱਲ ਰਹੀ ਹੈ ਪੰਥ ਵਿੱਚ। ਬਾਬਾ ਬਕਾਲਾ ਸਾਹਿਬ ਇਹਨਾਂ ਦਾ ਹੈੱਡਕੁਆਰਟਰ ਹੈ, ਸ਼ਹੀਦ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ, ਉਹ ਮਿਸਲ ਹੁਣ ਵੀ ਉਸੇ ਤਰ੍ਹਾਂ ਪੰਥ ਦੀ ਚੱਲਦੀ ਹੈ।
ਦੂਏ ਕਰਮ ਧਰਮ ਸਿੰਘ ਅੰਮ੍ਰਿਤ ਸਰੀਏ,
ਦੂਜਾ ਜਥਾ ਬਣਾਇਆ ਅੰਮ੍ਰਿਤ ਸਰੀਆਂ ਦਾ ਜਥਾ, ਇਹ ਸਿੰਘ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਸਨ, ਉਹਨਾਂ ਚੋਂ ਇੱਕ ਦਾ ਨਾਂ ਸੀ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ। ਦੂਜਾ ਨਿਸ਼ਾਨ ਸਾਹਿਬ ਪੰਥ ਨੇ ਭਾਈ ਕਰਮ ਸਿੰਘ ਤੇ ਧਰਮ ਸਿੰਘ ਨੂੰ ਦਿੱਤਾ।
ਦੇਉ ਉਹਨੇ ਤੋ ਜਾਤ ਖੱਤਰੀਏ,
ਇਹ ਖੱਤਰੀ ਵਰਣ ਦੇ ਨਾਲ ਸੰਬੰਧਿਤ ਸਨ।
ਤੀਜੋ ਚੱਕਿਓ ਬਾਬਨ ਵੱਡ ਅੰਸੀ,
ਤੀਜਾ ਜਿਹੜੇ ਗੁਰੂ ਸਾਹਿਬ ਦੇ ਅੰਸ਼ ਵਿੱਚ ਬਾਬਿਆਂ ਨੇ ਤੀਜਾ ਨਿਸ਼ਾਨ ਸਾਹਿਬ ਲਿਆ, ਕਿਹੜੇ ਦੱਸਦੇ ਨੇ,
ਤੇਹਣ ਪੱਲੇ ਤੇ ਆਦਿ,
ਇਹਨਾਂ ਵਿੱਚ ਤਰੇਣ ਤੇ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦੇ ਅੰਸ਼ ਵੰਸ਼ ਚੋਂ ਬਾਬਾ ਵਿਨੋਦ ਸਿੰਘ ਕਾਹਨ ਸਿੰਘ ਹੋਣੀ ਸਨ।
ਚੌਥੋ ਸਿੰਘ ਦਸੌਂਦਾ ਨਾਮ,
ਚੌਥਾ ਸਿੰਘ ਸੀ ਭਾਈ ਦਸੌਂਦਾ ਸਿੰਘ, ਇਹ ਚੌਥਾ ਨਿਸ਼ਾਨ ਭਾਈ ਦਸੌਂਦਾ ਸਿੰਘ ਨੂੰ ਦਿੱਤਾ।
ਗਿੱਲ ਜੱਟ ਕੋਟ ਬੁੱਢੇ ਥੋ ਤਾਮ,
ਇਹ ਕੋਟ ਬੁੱਢੇ ਦੇ ਰਹਿਣ ਵਾਲੇ ਸਨ, ਕੋਟ ਬੁੱਢਾ ਨਗਰ ਇੱਧਰ ਮਾਝੇ 'ਚ, ਉੱਥੋਂ ਦੇ ਰਹਿਣ ਵਾਲੇ ਸਨ ਭਾਈ ਦਸੌਂਦਾ ਸਿੰਘ ਜੀ ਤੇ ਗਿੱਲ ਗੋਤ ਸੀ ਇਹਨਾਂ ਦਾ। ਚੌਥਾ ਜਥਾ ਇਹਨਾਂ ਦਾ ਬਣਿਆ ਤਰਨੇ ਦਲ ਦਾ।
ਪੰਜਵੇਂ ਰੰਗਰੇਟੋ ਵੀਰ ਸਿੰਘ ਨਾਏ,
ਪੰਜਵਾਂ ਜਥਾ ਰੰਗਰੇਟਿਆਂ ਦਾ ਬਣਿਆ, ਜਿਨ੍ਹਾਂ ਵਿੱਚੋਂ ਉਹਨਾਂ ਦੇ ਮੁਖੀ ਸਨ ਜਥੇਦਾਰ ਬਾਬਾ ਵੀਰ ਸਿੰਘ ਜੀ।
ਉਤੋਂ 1300 ਘੋੜੇ,
ਵੀਰ ਸਿੰਘ ਦੇ ਨਾਲ 1300 ਘੋੜ ਸਵਾਰ ਸਨ ਰੰਗਰੇਟਿਆਂ ਦੇ, ਇਹਨਾਂ ਦਾ ਇੱਕ ਵੱਖਰਾ ਜਥਾ ਤਰਨੇ ਦਲ ਵਿੱਚ ਨਾਲ ਬਣਾਇਆ ਗਿਆ।
ਐਸੀ ਲਈਤ ਬਣਾਏ,
ਇਸ ਤਰ੍ਹਾਂ ਇਹ ਜੋਗਤ ਬਾਬ ਕਪੂਰ ਸਿੰਘ ਹੋਣਾ ਨੇ
ਜੋ ਭਾਈ
ਰਤਨ ਸਿੰਘ ਕਹਿੰਦੇ ਜਿਵੇਂ ਮੈਂ ਬਜ਼ੁਰਗਾਂ ਕੋਲੋਂ ਸੁਣੀ ਹੈ ਤਿਵੇਂ ਤੁਹਾਨੂੰ ਸਾਰਿਆਂ ਨੂੰ ਸੁਣਾ ਦਿੱਤੀ ਹੈ। ਤੋ ਇਸ ਪ੍ਰਕਾਰ ਇਹ ਪੰਥ ਦੇ ਪੰਜ ਤਰਨੇ ਦਲ ਦੇ ਪੰਜ, ਬੁੱਢਾ ਦਲ ਇੱਕੋ ਹੀ ਰਿਹਾ ਸ਼੍ਰੋਮਣੀ ਪੰਥ ਅਕਾਲੀ, ਤਰਨੇ ਦਲ ਜਿਹੜੇ ਨੇ ਉਹ ਪੰਜ ਜਥੇ ਬਣ ਗਏ। ਹੌਲੇ ਹੌਲੇ ਕਰਕੇ ਫਿਰ ਅੱਗੇ ਮਿਸਲਾਂ ਜਿਹੜੀਆਂ ਨੇ ਉਹ ਇੱਥੋਂ ਹੀ ਫੈਲੀਆਂ, ਫੈਲਾਓ ਹੋਇਆ, ਮੁੜ ਕੇ ਉਹ ਫਿਰ ਮਿਸਲਾਂ ਸਾਰੀਆਂ ਸਮਾਪਤ ਵੀ ਹੋਈਆਂ, ਮਿਲ ਗਈਆਂ ਕੁਝ ਸ਼ੇਰੇ ਪੰਜਾਬ ਦੇ ਰਾਜ ਵਿੱਚ ਮਿਲ ਗਈਆਂ, ਬੁੱਢੇ ਦਲ ਵਿੱਚ ਆ ਕੇ ਮਿਲ ਗਈਆਂ, ਕੁਝ ਮਿਸਲਾਂ ਜਿਹੜੀਆਂ ਨੇ ਉਹ ਹੁਣ ਵੀ ਉਸੇ ਤਰ੍ਹਾਂ ਚੱਲ ਰਹੀਆਂ ਨੇ। ਗੁਰੂ ਪੰਥ ਦਾ ਇਹ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਬੇਕ
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋ ਤੇ ਨਿਆਲ।